ਜ਼ੋਲੋ ਫੈਬਰਿਕਸ ਚ ਤੁਹਾਡਾ ਸਵਾਗਤ ਹੈ। ਸਾਡੇ ਕੋਲ ਹੈ ਡਿਜ਼ਾਈਨਰ ਸੂਟ, ਡਿਜ਼ਾਈਨਰ ਡਰੈਸ ਅਤੇ ਘਰ ਦੀ ਸਜਾਵਟ ਲਈ ਹੈਂਡਲੂਮ ਦਾ ਸਾਮਾਨ, ਆਪਣੇ ਘਰ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਅਤੇ ਬਹੁਤ ਸੋਹਣੇ ਪੰਜਾਬੀ ਸੂਟ ਖਰੀਦਣ ਲਈ ਕਾਲ ਕਰੋ 99105-36337 99105-36337 ਜਾਂ ਫਿਰ 700-993-2178 ਬਜ਼ੋਲੋ ਫੈਬਰਿਕਸ।
ਚੰਨ ਪਰਦੇਸੀ ਰੇਡੀਓ, ਮੇਰੇ ਵਤਨ ਨਾਲ ਮੇਰਾ ਰਿਸ਼ਤਾ। ਸ਼ਾਮਦੀਦ, ਪਿਆਰ, ਸਤਿਕਾਰ, ਪ੍ਰੀਤ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਬ ਦੇ ਨਾਲ ਕਹਿੰਦੇ ਆ ਆਦਾ ਬਰਜ਼ਤ। ਤੁਸੀਂ ਸੁਣ ਰਹੇ ਹੋ ਇਸ ਵਕਤ ਰੇਡੀਓ ਚੰਨ ਪਰਦੇਸੀ ਤੇ ਮੈਂ ਸੰਦੀਪ ਕੌਰ ਸੰਦੀਪ ਲਾਈਵ ਪ੍ਰੋਗਰਾਮ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਆ। ਸੋ ਆਸਾ ਜੀ ਕਿ ਵੀਕਐਂਡ ਦਾ ਆਨੰਦ ਤੁਸੀਂ ਮਾਣ ਰਹੇ ਹੋਵੋਗੇ। ਅੱਜ 31 ਅਕਤੂਬਰ ਦਿਨ ਸ਼ਨੀਵਾਰ, 2020 ਹਾਂਜੀ, ਔਰ ਅੱਜ ਦਾ ਜਿਹੜਾ ਦਿਨ ਹੈ ਹੈਲੋਵੀਨ ਦੇ ਤੌਰ ਤੇ ਵੀ ਵਿਦੇਸ਼ਾਂ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹੈ ਜਿਹੜਾ ਬੱਚਿਆਂ ਦਾ ਤਿਉਹਾਰ ਹੈ, ਪਰ ਇਸ ਵਾਰ ਇਸ ਤਿਉਹਾਰ ਦੀ ਜਿਹੜੀ ਰੌਣਕ ਹੈ ਥੋੜੀ ਜਿਹੀ ਵੱਖਰੀ ਹੈ ਬਾਕੀ ਸਾਲਾਂ ਦੇ ਨਾਲੋਂ, ਕਿਉਂਕਿ ਬੱਚੇ ਗਲੀਆਂ ਦੇ ਵਿੱਚ ਵੱਖ ਵੱਖ ਪੋਸ਼ਾਕਾਂ ਪਾ ਕੇ ਟ੍ਰਿਕ ਐਂਡ ਟ੍ਰੀਟ ਕਰਦੇ ਨਜ਼ਰ ਆਉਂਦੇ ਸੀਗੇ, ਪਰ ਹੁਣ ਬੱਚਿਆਂ ਦੀ ਜਿਹੜੀ ਸੇਫਟੀ ਹੈ ਬਹੁਤ ਜ਼ਰੂਰੀ ਹੈ, ਇਸ ਕਰਕੇ ਉਨ੍ਹਾਂ ਨੂੰ ਘਰਾਂ ਦੇ ਵਿੱਚ ਰੱਖ ਕੇ ਉਨ੍ਹਾਂ ਨੂੰ ਕੁਝ ਵੱਖਰਾ ਜਿਹਾ ਮਾਹੌਲ ਦੇਣ ਦੀ ਕੋਸ਼ਿਸ਼ ਜਿਹੜੀ ਹੈ ਪੇਰੈਂਟਸ ਵੱਲੋਂ ਕੀਤੀ ਜਾ ਰਹੀ ਹੈ ਔਰ ਕੀਤੀ ਜਾਣੀ ਚਾਹੀਦੀ ਹੈ। ਸੋ ਘਰ ਦੇ ਵਿੱਚ ਹੀ ਰਹਿੰਦੇ ਹੋਏ ਉਨ੍ਹਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਉਪਲਬਧ ਕਰਵਾ ਕੇ ਜਾਂ ਵੱਖਰੇ ਵੱਖਰੇ ਰੰਗ ਦੀਆਂ ਪੋਸ਼ਾਕਾਂ ਪਾ ਕੇ ਵੀਡੀਓ ਕਾਲ ਦੇ ਜ਼ਰੀਏ ਵੀ ਇੱਕ ਦੂਜੇ ਦੇ ਨਾਲ ਰੂਬਰੂ ਜਿਹੜਾ ਕੀਤਾ ਜਾ ਸਕਦਾ। ਸੋ ਸੇਫਟੀ ਕਹਿੰਦੇ ਨੇ ਕਿ ਪਹਿਲਾਂ, ਸੋ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਸੋ ਦੂਜੇ ਹੀ ਪਾਸੇ ਮੈਂ ਦੱਸ ਦਿਆਂ ਕਿ ਅੱਜ ਦੇ ਇਸ ਇੱਕ ਘੰਟੇ ਦੇ ਲਾਈਵ ਪ੍ਰੋਗਰਾਮ ਚ ਅਸੀਂ ਗੱਲ ਕਰਾਂਗੇ ਮੈਡਮ ਪ੍ਰਭਜੋਤ ਕੌਰ ਢਿੱਲੋ ਜੀ ਦੇ ਨਾਲ। ਸੋ ਸੋਸ਼ਲ ਇਸ਼ੂਜ਼ ਜਿਹੜੇ ਨੇ ਉਹਨਾਂ ਦੇ ਉੱਤੇ ਅਕਸਰ ਉਹ ਗੱਲਬਾਤ ਕਰਦੇ ਰਹਿੰਦੇ ਨੇ। ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ ਉਹਨਾਂ ਨੂੰ ਸੁਣਿਆ ਤੇ ਅੱਜ ਫੇਰ ਉਹ ਸਾਡੇ ਰੂਬਰੂ ਹੋਣਗੇ, ਇੱਕ ਬੜਾ ਦਿਲਚਸਪ ਵਿਸ਼ਾ ਲੈ ਕੇ ਹਾਜ਼ਰ ਹੋਣਗੇ। ਉਹ ਕੀ ਹੈ ਉਹ ਚਲਦੇ ਚਲਦੇ ਪ੍ਰੋਗਰਾਮ ਚ ਤੁਹਾਨੂੰ ਪਤਾ ਲੱਗੇਗਾ ਤੇ ਦੇਸ਼ ਵਿਦੇਸ਼ ਦੀਆਂ ਤਮਾਮ ਜਿਹੜੀਆਂ ਜਾਣਕਾਰੀਆਂ ਨੇ ਉਹ ਵੀ ਅਸੀਂ ਇਸ ਪ੍ਰੋਗਰਾਮ ਚ ਤੁਹਾਡੇ ਰੂਬਰੂ ਕਰਾਂਗੇ। ਪੰਜਾਬੀ ਗੀਤ ਸੰਗੀਤ ਦਾ ਜਿੱਥੇ ਵੀ ਮੌਕਾ ਮਿਲੇਗਾ ਤੁਹਾਡੇ ਨਾਲ ਸਾਂਝ ਪਾਉਂਦੇ ਰਵਾਂਗੇ। ਤੁਸੀਂ ਵੀ ਜੇ ਸਾਂਝ ਪਾਉਣਾ ਚਾਹੁੰਦੇ ਹੋ, ਮੈਸੇਜ ਕਰਨਾ ਚਾਹੁੰਦੇ ਹੋ, ਫੇਸਬੁੱਕ ਪੇਜ ਹੈ ਆਰਜੇ ਸੰਦੀਪ ਕੌਰ ਦੇ ਨਾਮ ਨਾਲ, ਉਥੇ ਸੁਨੇਹਾ ਭੇਜ ਸਕਦੇ ਹੋ। ਆਰਜੇ ਸੰਦੀਪ ਐਟ ਚੰਨ ਪਰਦੇਸੀ ਡੋਟ ਕਾਮ ਸਾਡੀ ਈਮੇਲ ਆਈਡੀ ਤੇ ਕਾਲ ਕਰਨ ਲਈ ਸਟੂਡੀਓ ਨੰਬਰ ਵੀ ਹਨ। ਭਾਰਤ ਦਾ ਨੰਬਰ 9496733309 4637333309 ਤੇ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 02-32-87-21-45 ਤੇ, ਜਾਂ ਸਕਾਈਪ ਆਈਡੀ ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂਜੀ, ਇਹਨਾਂ ਨੰਬਰਾਂ ਨੂੰ ਡਾਇਲ ਕਰਨ ਤੋਂ ਇਲਾਵਾ ਜੇਕਰ ਸੁਨੇਹਾ ਭੇਜਣਾ ਹੈ ਤਾਂ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਣਾ ਜੀ, ਆਰਜੇ ਸੰਦੀਪ ਕੌਰ ਦੇ ਨਾਮ ਨਾਲ ਹੈ, ਔਰ ਚੰਨ ਪਰਦੇਸੀ ਮੀਡੀਆ ਗਰੁੱਪ ਦੇ ਨਾਮ ਨਾਲ ਵੀ ਪੇਜ ਹੈ, ਉਹ ਵੀ ਲਾਈਕ ਔਰ ਸ਼ੇਅਰ ਕਰ ਸਕਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਅਸੀਂ ਇੱਕ ਵਾਰੀ ਫੇਰ ਲਾਈਵ ਅੱਜ ਦੇ ਪ੍ਰੋਗਰਾਮ ਚ ਤੁਹਾਡਾ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਤੇ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਭਜੋਤ ਕੌਰ ਮੈਮ। ਸੋ ਇਹਨਾਂ ਦੇ ਬਾਰੇ ਮੈਂ ਦੱਸਦਿਆਂ ਕਿ ਅਕਸਰ ਹੀ ਸਮਾਜਿਕ ਜਿਹੜੇ ਵਿਸ਼ੇ ਹੁੰਦੇ ਨੇ ਉਹਨਾਂ ਦੇ ਉੱਤੇ ਇਹਨਾਂ ਦੇ ਆਰਟੀਕਲਸ ਵੱਖ ਵੱਖ ਅਖਬਾਰਾਂ ਦੇ ਵਿੱਚ ਮੈਗਜ਼ੀਨਸ ਦੇ ਵਿੱਚ ਛਾਪਦੇ ਰਹਿੰਦੇ ਨੇ। ਦੋ ਕਿਤਾਬਾਂ ਲਿਖ ਚੁੱਕੇ ਨੇ ਤੇ ਹੁਣੇ ਹੁਣੇ ਪਤਾ ਇਹ ਵੀ ਲੱਗਿਆ ਕਿ ਇਹਨਾਂ ਨੇ ਇੱਕ ਫਿਲਮ ਦੇ ਵਿੱਚ ਵੀ ਕੰਮ ਕੀਤਾ। ਸੋ ਸਭ ਤੋਂ ਪਹਿਲਾਂ ਤੇ ਪ੍ਰਭਜੋਤ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਰੇਡੀਓ ਚੰਨ ਪਰਦੇਸੀ ਤੇ। ਸਤਿ ਸ੍ਰੀ ਅਕਾਲ ਜੀ।
ਥੈਂਕ ਯੂ ਸਾਰੇ ਸਰੋਤਿਆਂ ਨੂੰ, ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਔਰ ਮੈਨੂੰ ਬੜੀ ਉਡੀਕ ਸੀ ਤੁਹਾਡੇ ਨਾਲ ਗੱਲਬਾਤ ਕਰਨ ਦੀ। ਉਹ ਅਕਸਰ ਹੁੰਦਾ ਕਿ ਆਪਾਂ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਤੁਹਾਡੇ ਵੱਲੋਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹੁੰਦੀਆਂ ਨੇ, ਚਾਹੇ ਉਹ ਬਜ਼ੁਰਗਾਂ ਦੇ ਨਾਲ ਸੰਬੰਧਿਤ ਹੈ, ਸਾਡੀਆਂ ਭੈਣਾਂ ਦੇ ਨਾਲ, ਕੁੜੀਆਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਸੰਬੰਧਿਤ ਹੈ। ਸੋ ਅੱਜ ਦਾ ਵਿਸ਼ਾ ਮੇਰੇ ਖਿਆਲ ਨਾਲ ਬੱਚਿਆਂ ਦੇ ਨਾਲ ਜਿਹੜਾ ਸੰਬੰਧਿਤ ਹੈ, ਉਹਨਾਂ ਦੀਆਂ ਖੇਡਾਂ, ਉਹਨਾਂ ਦੇ ਜੀਵਨ ਜਾਂਚ, ਸੋ ਇਹ ਸਭ ਕੁਝ ਜਿਹੜਾ ਅਸੀਂ ਸ਼ੇਅਰ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਹੜੀ ਫਿਲਮ ਦੇ ਵਿੱਚ ਤੁਸੀਂ ਕੰਮ ਕੀਤਾ ਤੇ ਅਸੀਂ ਉਹਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੇ, ਉਹ ਕਿਹੜੀ ਫਿਲਮ ਹੈ, ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਉਹਦੇ ਵਿੱਚ ਰੋਲ ਅਦਾ ਕੀਤਾ ਗਿਆ? ਜੀ
ਹਾਂਜੀ ਬਿਲਕੁਲ, ਇਹ ਜੱਟ ਤੇ ਸੀਰੀ ਦੀ ਜਿਹੜਾ ਆਪਸੀ ਰਿਸ਼ਤਾ ਹੈ, ਜਿਹੜਾ ਪਿੰਡਾਂ ਦੇ ਵਿੱਚ ਜਿਹੜੇ ਨੇ ਉਹ ਪਰਿਵਾਰਾਂ ਦੇ ਨਾਲ ਕਿੰਨੇ ਕਿੰਨੇ ਸਾਲ ਸੀਰੀ ਕਰਦੇ ਨੇ ਬੰਦੇ, ਜਿਹੜੇ ਆਪਣੇ ਮਜ਼ਬੀ ਸਿੱਖ ਨੇ ਜਾਂ ਹੋਰ ਵੀ ਕੋਈ ਵੀ ਪਿੰਡਾਂ ਦੇ ਵਿੱਚ ਜਿਹੜੇ ਰਹਿੰਦੇ ਨੇ, ਉਹ ਜੱਟਾਂ ਦੇ ਨਾਲ ਜਿਹੜੀ ਉਹਨਾਂ ਦੀ ਪਰਿਵਾਰਕ ਸਾਂਝ ਹੈ ਇਹ ਉਹਦੇ ਉੱਤੇ ਹੈਗੀ ਆ ਕਿ ਜੇ ਜੱਟ ਤੇ ਆਰ ਸੀਰੀ ਜਿਹੜਾ ਆ ਉਹ ਇੱਕ ਦੂਜੇ ਦੇ ਨਾਲ ਉਹਨਾਂ ਦਾ ਭਾਈਚਾਰਾ ਹੈਗਾ ਆ। ਜੇ ਜਿਹੜਾ ਸੀਰੀ ਹੈਗਾ ਉਹਦਾ ਵਿਆਹ, ਮਰਨਾ, ਦੁੱਖ ਸੁੱਖ ਜਿਹੜਾ ਉਹ ਸਾਰਾ ਕੁਛ ਜਿਹੜਾ ਹੈ ਉਹ ਆਪਣੇ ਸਰਦਾਰ ਦੇ ਨਾਲ ਜਾਂ ਜੱਟ ਦੇ ਨਾਲ ਹੀ ਜੁੜਿਆ ਹੋਇਆ ਹੁੰਦਾ, ਕਿਉਂਕਿ ਉਹਨੂੰ ਹੋਰ ਕਿਤੇ ਮਦਦ ਦੀ ਆਸ ਨਹੀਂ ਹੁੰਦੀ ਹੈਗੀ ਤੇ ਉਹ ਹੀ ਮਦਦ ਕਰਦਾ। ਔਰ ਉਹਨਾਂ ਦਾ ਇੱਕ ਜਿਹੜਾ ਰਿਸ਼ਤਾ ਆ ਉਹ ਬਹੁਤ ਗੂੜਾ ਰਿਸ਼ਤਾ ਹੁੰਦਾ ਆ।
ਜੀ ਜੀ।
ਇਹਦੇ ਨਾਲ ਨਾਲ ਜਿਹੜਾ ਇੱਕ ਹੋਰ ਤੀਜੀ ਧਿਰ ਆ ਜਾਂਦੀ ਉਹ ਹੈਗਾ ਆਰਤੀਆ।
ਅੱਛਾ ਜੀ।
ਕਿਉਂਕਿ ਸੀਰੀ ਨੇ ਜੱਟ ਦੇ ਕੋਲੋਂ ਆਪਣੀ ਲੋੜ ਪੂਰੀ ਕਰਨੀ ਹੁੰਦੀ ਔਰ ਜੱਟ ਨੇ ਆਰਤੀਆ ਦੇ ਕੋਲੋਂ ਆਪਣੀ ਲੋੜ ਪੂਰੀ ਕਰਨੀ।
ਜੀ ਬਿਲਕੁਲ।
ਤੇ ਇਹ ਜਿਹੜਾ ਸੀਗਾ ਇਹਦੇ ਇਹ ਇਸ ਵਿਸ਼ੇ ਦੇ ਉੱਤੇ ਅਸੀਂ ਕੰਮ ਕੀਤਾ ਸੀ, ਕਿਉਂਕਿ ਲੇਟੈਸਟ ਜਿਹੜਾ ਚੱਲ ਵੀ ਰਿਹਾ ਹੈਗਾ ਜੱਟਾਂ ਦਾ ਧਰਨੇ ਚੱਲਦੇ ਨੇ ਜਾਂ ਜੋ ਵੀ ਇਸ ਵੇਲੇ ਕਿਸਾਨੀ ਦਾ ਸੁਣਿਆ ਹੋਇਆ ਕਿਤੇ ਕਿਤੇ ਉਹਦੇ ਨਾਲ ਰਿਲੇਟਡ ਹੈਗੀ ਤੇ ਜੱਟ ਤੇ ਸੀਰੀ ਦਾ ਰਿਸ਼ਤਾ ਟੁੱਟਦਾ ਹੈਗਾ ਤੇ ਭਾਈਚਾਰਕ ਸਾਂਝ ਜਿਹੜੀ ਆ ਉਹ ਖਤਮ ਹੋ ਜਾਏਗੀ ਜਿਹੜੀ ਪਿੰਡਾਂ ਦੇ ਵਿੱਚ ਅਸੀਂ ਚੱਲਦੀ ਪਈ ਆ, ਇਹ ਉਹਦੇ ਉੱਤੇ ਸੀਗੀਆਂ ਵਿਸ਼ੇ।
ਜੀ ਬਹੁਤ ਵਧੀਆ। ਤੇ ਮੇਰੇ ਖਿਆਲ ਨਾਲ ਤੁਹਾਡੀ ਇਹ ਪਹਿਲੀ ਫਿਲਮ ਸੀ ਜਿਹਦੇ ਵਿੱਚ ਤੁਸੀਂ ਆਪਣੀ ਭੂਮਿਕਾ ਅਦਾ ਕੀਤੀ, ਕਿੱਦਾਂ ਲੱਗਿਆ ਤੁਹਾਨੂੰ ਕੰਮ ਕਰਕੇ?
ਬਿਲਕੁਲ, ਇਹ ਇੱਕ ਡਾਕੂਮੈਂਟਰੀ ਫਿਲਮ ਸੀਗੀ, 16 ਕੁ ਮਿੰਟ ਦਾ ਹੀ ਫਿਲਮ ਸੀਗੀ ਜਿਹੜੀ।
ਓਕੇ।
ਔਰ ਬਹੁਤ ਡਿਫਰੈਂਟ ਇੱਕ ਜਿਹੜਾ ਤਜਰਬਾ ਤੁਸੀਂ ਕਹਿ ਸਕਦੇ ਹੈਗੇ ਆ, ਅਲੱਗ ਜਿਹੀ ਫੀਲਿੰਗ ਸੀਗੀ, ਪਰ ਇੱਕ ਮੈਸੇਜ ਦੇਣ ਵਾਸਤੇ ਜਿਹੜਾ ਡਾਇਰੈਕਟਰ ਸੀ ਉਹਨੇ ਵੀ ਐਫਰਟ ਕੀਤੀ ਬੜੀ ਅੱਛੀ, ਉਹਦੀ ਐਫਰਟ ਦੀ ਸੋਚ ਬੜੀ ਅੱਛੀ ਸੀਗੀ ਔਰ ਮੈਨੂੰ ਵੀ ਬੜਾ ਅੱਛਾ ਲੱਗਿਆ ਕਿ ਚਲੋ ਜੋ ਵੀ ਹੈ ਲਿਖਣਾ ਵੀ ਇੱਕ ਸੋਸ਼ਲ ਕੌਜ਼ ਜਿਹੜੇ ਨੇ ਮੈਂ ਉਹਨਾਂ ਤੇ ਲਿਖੀ ਆ, ਕੋਈ ਮੈਸੇਜ ਵੀ ਹੁੰਦਾ ਆ ਆਪਣੀ ਵੱਲੋਂ ਕੋਸ਼ਿਸ਼ ਕਰੀ ਦੀ ਆ ਤੇ ਇਹ ਵੀ ਇੱਕ ਮੈਸੇਜ ਹੀ ਉਹਨੇ ਡਾਇਰੈਕਟਰ ਜਿਹੜਾ ਸੀਗਾ ਗੁਰਚਰਨ ਸਿੰਘ ਸੈਣੀ ਹੈ ਜੀ ਜਸਪੁਰ ਤੋਂ, ਉਹਦੀ ਇਹ ਐਫਰਟ ਸੀਗੀ ਜਿਹਨੇ ਮਿਊਜ਼ਿਕ ਇਹਦੇ ਵਿੱਚ ਕੰਮ ਕਰਨ ਲਈ ਆਫਰ ਕੀਤਾ ਸੀਗਾ ਕਿ ਮੈਡਮ ਤੁਸੀਂ ਕਰਦੇ ਹੋ ਜੇ ਕਰ ਸਕਦੇ ਆ ਤੇ ਮੈਂ ਕੀਤਾ ਤੇ ਪਹਿਲੀ ਵਾਰੀ ਹੈ ਮਤਲਬ ਕੈਮਰਾ ਫੇਸ ਫਸਟ ਟਾਈਮ ਕੀਤਾ ਕਿ ਚਲੋ ਬਾਕੀ ਪ੍ਰੋਗਰਾਮ ਡਿਫਰੈਂਟ ਹੈਗੇ ਨੇ ਉਹ ਇੱਕ ਤੁਸੀਂ ਬੰਦੇ ਹੋਏ ਜਿਹੜੇ ਡਾਇਲੋਗ ਨੇ ਉਹ ਬੋਲਣੇ ਨੇ ਪਰ ਅੱਛਾ ਤਜਰਬਾ ਸੀਗਾ ਮੇਰੇ ਵਾਸਤੇ ਅੱਛਾ ਸੀ ਔਰ ਆਈ ਐਮ ਸੈਟਿਸਫਾਈਡ ਕਿ ਮੈਂ ਇੱਕ ਮੈਸੇਜ ਵਾਸਤੇ ਕੰਮ।
ਜੀ ਬਹੁਤ ਵਧੀਆ ਜੀ। ਤੇ ਬਾਕੀ ਜੇ ਅੱਜ ਅਸੀਂ ਵਿਸ਼ੇ ਦੇ ਵੱਲ ਚੱਲੀਏ, ਸੋ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਗੁੱਡੀਆਂ ਪਟੋਲਿਆਂ ਦੇ ਨਾਲ ਖੇਡਣਾ ਬਹੁਤ ਕੁਝ ਸਿਖਾਉਂਦਾ ਹੁੰਦਾ ਸੀਗਾ। ਸੋ ਬੱਚਿਆਂ ਦੀ ਖੇਡ ਜਿਹੜੀ ਆ, ਬਚਪਨ ਤੇ ਖੇਡਾਂ, ਇਹ ਆਪਸ ਦੇ ਵਿੱਚ ਜੁੜਿਆ ਹੋਇਆ ਇੱਕ ਮਤਲਬ ਵਿਸ਼ਾ ਹੈ। ਸੋ ਖੇਡਾਂ ਤੋਂ ਬਿਨਾਂ ਬਚਪਨ ਅਧੂਰਾ ਔਰ ਬਚਪਨ ਤੋਂ ਬਿਨਾਂ ਖੇਡਾਂ ਵੀ ਅਧੂਰੀਆਂ ਨੇ। ਸੋ ਕੀ ਕਹੋਗੇ ਜੀ ਕਿ ਇਹ ਜਿਹੜਾ ਇੱਕ ਬਚਪਨ ਦੀਆਂ ਖੇਡਾਂ ਨੇ ਕਿਤੇ ਨਾ ਕਿਤੇ ਸਾਨੂੰ ਜੀਵਨ ਜਾਂਚ ਸਿਖਾਉਂਦੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਇਹ ਖੇਡਾਂ ਕ੍ਰੀਏਟਿਵ ਹੁੰਦੀਆਂ ਨੇ ਬੱਚਿਆਂ ਦੇ ਜੀਵਨ ਦੇ ਲਈ?
ਬਿਲਕੁਲ, ਮੈਂ ਹਫਤੇ ਪਿਛਲੇ ਹਫਤੇ ਕੁਛ ਇੱਕ ਅਖਬਾਰ ਦੇ ਵਿੱਚ ਛਪਿਆ, ਕੁਛ ਇਸ ਹਫਤੇ ਇੱਕ ਦਿਨ ਦੇ ਵਿੱਚ ਛਪਿਆ ਹੈਗਾ, ਮੈਂ ਉਹ ਜਿਹੜਾ ਹੈਡਿੰਗ ਸੀਗਾ ਉਹ ਵੀ ਇਹੋ ਸੀਗਾ ਕਿ ਗੁੱਡੀਆਂ ਪਟੋਲੇ ਬਹੁਤ ਕੁਛ ਸਿਖਾਉਂਦੇ ਨੇ। ਅਸੀਂ ਬਚਪਨ ਜਿਹੜਾ ਸੀਗਾ ਉਹ ਗੁੱਡੀਆਂ ਪਟੋਲਿਆਂ ਦੇ ਨਾਲ ਹੀ ਗੁਜ਼ਾਰਿਆ ਹੈਗਾ। ਜਿਹੜਾ ਬਚਪਨ ਆ ਉਹ ਕਿਤੇ ਨਾ ਕਿਤੇ ਇਸ ਵੇਲੇ ਬੱਚੀ ਦਾ ਬਚਪਨ ਜਿਹੜਾ ਉਹ ਵੀ ਗਵਾਚਿਆ, ਕਿਉਂਕਿ ਬਚਪਨ ਜਿਹੜਾ ਉਹ ਇੱਕ ਮੌਜ ਮਸਤੀ ਦਾ ਜਾਂ ਜਿਹਨੂੰ ਕਹਿੰਦੇ ਨੇ ਕਿ ਸੋਚ ਜਿਹੜੀ ਹੈ ਜਾਂ ਪ੍ਰੈਸ਼ਰ ਤੋਂ ਬਗੈਰ ਕਿਸੇ ਦਬਾਅ ਤੋਂ ਬਗੈਰ ਇੱਕ ਬੇਪਰਵਾਹੀਆਂ ਵਾਲਾ ਵਕਤ, ਸਿਰਫ ਔਰ ਸਿਰਫ ਬੇਪਰਵਾਹੀਆਂ ਵਾਲਾ ਵਕਤ ਜਿਹੜਾ ਉਹ ਬਚਪਨ ਹੁੰਦਾ ਹੈ।
ਸਹੀ ਗੱਲ ਹੈ।
ਉਹਦੇ ਵਿੱਚ ਜਿਹੜਾ ਗੁੱਡੀਆਂ ਪਟੋਲਿਆਂ ਦਾ ਮੈਂ ਜ਼ਿਕਰ ਕੀਤਾ ਸੀਗਾ ਮੇਰਾ ਆਰਟੀਕਲ ਜਿਹੜਾ ਸੀਗਾ ਉਹਦੇ ਵਿੱਚ, ਕਿ ਜਦੋਂ ਗੁੱਡੀਆਂ ਪਟੋਲੇ ਬਣਾਉਂਦੀਆਂ ਸੀਗੀਆਂ ਲੜਕੀਆਂ ਖੇਡਦੀਆਂ ਸੀਗੀਆਂ ਇਹ ਗੁੱਡੀਆਂ ਪਟੋਲੇ, ਸਿਰਫ ਲੜਕੀਆਂ ਹੀ ਇਹ ਬਚਪਨ ਦੀ ਉਹਨਾਂ ਦੀ ਖੇਡ ਮੰਨੀ ਜਾਂਦੀ ਸੀਗੀ। ਜਿਹੜੀ ਗੁੱਡੀ ਵੀ ਬਣਾਉਂਦੀਆਂ ਸੀਗੀਆਂ ਜਾਂ ਗੁੱਡਾ ਬਣਾਉਂਦੇ, ਪੁਰਾਣੇ ਕੱਪੜਿਆਂ ਦਾ ਹੀ ਬਣਾਇਆ ਜਾਂਦਾ ਸੀਗਾ। ਉਹ ਇੱਕ ਆਪਣੇ ਆਪ ਹੀ ਉਹ ਜਿਹੜੀ ਕਲਪਨਾ ਸੀਗੀ ਕਿਹੋ ਜਿਹਾ ਅਸੀਂ ਉਹਦੇ ਨੈਣ ਨਕਸ਼ ਬਣਾਉਣੇ ਨੇ ਜਾਂ ਕਿਹੋ ਜਿਹੀ ਅੱਖਾਂ ਬਣਾਉਣੀਆਂ, ਕਿੱਡੀ ਲੰਮੀ ਬਣਾਉਣੀ, ਕਿੰਨੀ ਛੋਟੀ ਬਣਾਉਣੀ, ਇਹ ਆਪਣੇ ਦਿਮਾਗ ਦੀ ਸੋਚ ਕਲਪਨਾ ਹੁੰਦੀ ਸੀ। ਉਹ ਕ੍ਰੀਏਟਿਵ ਮਾਇੰਡ ਜਿਹੜਾ ਸੀਗਾ ਉਹ ਵਰਕ ਕਰਦਾ ਸੀਗਾ। ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੋ ਮੈਨੂੰ ਮੇਰੀ ਸੋਚ ਦੇ ਮੁਤਾਬਕ, ਕਿ ਜਦੋਂ ਇੱਕ ਲੜਕੀ ਗੁੱਡੀ ਬਣਾਉਂਦੀ ਆ ਉਹਦਾ ਦਿਮਾਗ ਜਿਹੜਾ ਹੈਗਾ ਉਹ ਇੱਕ ਉਹਦੇ ਅੰਦਰੋਂ ਇੱਕ ਲੜਕੀ, ਇੱਕ ਔਰਤ, ਇੱਕ ਮਾਂ, ਇੱਕ ਭੈਣ, ਸਾਰਾ ਕੁਛ ਹੀ ਉਹਦੇ ਵਿੱਚ ਉਹ ਜਿਹੜਾ ਹੈ ਉਹ ਜਨਮ ਲੈਂਦਾ ਆ ਜਾਂ ਉਹਦੇ ਵਿੱਚ ਰੱਬ ਵੱਲੋਂ ਹੈਗਾ ਉਹ ਆਉਂਦੀਆਂ ਨੇ ਚੀਜ਼ਾਂ। ਉਹ ਉਹਨੂੰ ਬਣਾਉਂਦੀ ਹੈ, ਉਹ ਸੂਈ ਤਾਂ ਗੱਲ ਲੈਂਦੀ ਆ, ਉਹਦੇ ਲਿਪ ਬਣਾਉਂਦੀ ਹੈ, ਉਹਦੀਆਂ ਆਈਜ਼ ਬਣਾਉਂਦੀ ਆ, ਉਹ ਆਪਣੇ ਆਪ ਉਹਨੂੰ ਸੂਈ ਧਾਗਾ ਜਿਹੜਾ ਹੈ ਉਹ ਵਰਤਣਾ ਆ ਜਾਂਦਾ ਹੈ। ਮਾਫ ਕਰਨਾ, ਜਿਹੜੀਆਂ ਇਸ ਵੇਲੇ ਬੱਚੇ ਨੇ, ਖਾਸ ਤੌਰ ਤੇ ਮੈਂ ਲੜਕੀਆਂ ਦਾ ਇਹ ਟੋਪਿਕ ਚੱਲ ਰਿਹਾ, ਹੋ ਸਕਦਾ ਲੜਕੀਆਂ ਨੂੰ ਇਸ ਵੇਲੇ ਕਈਆਂ ਨੂੰ ਬਟਨ ਲਗਾਉਣੇ ਜਾਂ ਉਹ ਕਰਨੇ ਉਹ ਵੀ ਸਾਰੇ ਲੱਗਦੇ ਨੇ ਜਾਂ ਆਉਂਦਾ ਹੀ ਨਹੀਂ, ਕਿਉਂਕਿ ਇਹ ਜਰੂਰੀ ਨੀ ਹੈਗਾ ਕਿ ਜੇ ਤੁਸੀਂ ਸੂਈ ਨਹੀਂ ਫੜੀ ਹੈ ਤੁਸੀਂ ਸਿੱਖਿਆ ਨੀ ਜਾਂ ਸਿੱਖਿਆ ਹੈਗਾ ਨਹੀਂ ਲਗਾਉਂਦੀਆਂ ਜਾਂ ਲਗਾਉਣੇ ਨਹੀਂ ਆਉਂਦੇ, ਪਰ ਉਹ ਬਚਪਨ ਦੇ ਵਿੱਚ ਗੁੱਡੀਆਂ ਪਟੋਲੇ ਖੇਡਦੇ, ਸੂਈ ਨੂੰ ਕਿੱਦਾਂ ਵਰਤਣਾ, ਸੂਈ ਨੂੰ ਕਿੱਦਾਂ ਸੇਫਲੀ ਉਹਨੂੰ ਪਲੇਟ ਉਹਦਾ ਕੰਮ ਲੈਣਾ ਜਾਂ ਧਾਗੇ ਜਿਹੜੇ ਨੇ ਜਾਂ ਕਿੱਦਾਂ ਉਹਦੇ ਵਿੱਚ ਤੁਸੀਂ ਉਹਨੂੰ ਮਜ਼ਬੂਤ ਕਰਨਾ, ਸਾਰਾ ਕੁਛ ਆਟੋਮੈਟਿਕਲੀ ਉਹ ਖੇਡ ਖੇਡ ਵਿੱਚ ਹੀ ਸਿੱਖਦੀਆਂ ਸੀ।
ਬਿਲਕੁਲ। ਅੱਛਾ, ਮੈਨੂੰ ਨਾ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਇਹ ਤੋਂ ਮੈਨੂੰ ਆਪਣਾ ਬਚਪਨ ਚੇਤੇ ਆ ਗਿਆ ਕਿ ਛੋਟੇ ਹੁੰਦੇ ਮੈਂ ਵੀ ਬਹੁਤ ਗੁੱਡੀਆਂ ਪਟੋਲਿਆਂ ਦੇ ਨਾਲ ਖੇਡੀ ਆ, ਤੇ ਜਦੋਂ ਜਿੱਦਾਂ ਇਹ ਸੀਜ਼ਨ ਹੁੰਦਾ ਸੀ ਦੀਵਾਲੀ ਦੇ ਉੱਤੇ ਤੇ ਏਦਾਂ ਜ਼ਰੂਰ ਇੱਕ ਜਿੱਦ ਕਰਨੀ ਹੁੰਦੀ ਸੀਗੀ, ਮੰਮੀ ਜੀ ਮੈਨੂੰ ਗੁੱਡੀ ਜ਼ਰੂਰ ਲੈ ਕੇ ਦਿਓ, ਤੇ ਉਹਨਾਂ ਨੇ ਫਿਰ ਇੱਕ ਬੜੀ ਸੋਹਣੀ ਗੁੱਡੀ, ਕਿਉਂਕਿ ਬਾਜ਼ਾਰਾਂ ਦੇ ਵਿੱਚ ਫਿਰ ਬਣੀਆਂ ਬਣਾਈਆਂ ਗੁੱਡੀਆਂ ਸਾਨੂੰ ਮਿਲਣ ਲੱਗ ਪਈਆਂ ਸੀ, ਪਰ ਤੁਸੀਂ ਦੱਸਿਆ ਕਿ ਪਹਿਲਾਂ ਖੁਦ ਤਿਆਰ ਕਰਦੀਆਂ ਸੀ, ਤੇ ਅੱਜ ਕੱਲ ਜਿਹੜੀਆਂ ਗੁੱਡੀਆਂ ਮਿਲਦੀਆਂ ਨੇ ਉਹਨਾਂ ਨੂੰ ਵੀ ਮੇਰੇ ਖਿਆਲ ਛੋਟੇ ਛੋਟੇ ਅਸੀਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਦੇਖਦੇ ਹਾਂ, ਕੁੜੀਆਂ ਨੂੰ ਦੇਖਦੇ ਹਾਂ, ਤੇ ਉਹ ਕਦੇ ਉਹਨਾਂ ਦੇ ਵਾਲ ਵਾਹੁਣਗੀਆਂ, ਕਦੇ ਉਹਨਾਂ ਨੂੰ ਕਲਰ ਕਰਨਗੀਆਂ, ਸੋ ਕਦੇ ਮਤਲਬ ਨਿੱਕੇ ਨਿੱਕੇ ਕਦੇ ਉਹਨਾਂ ਦੀ ਡਰੈਸਾਂ ਚੇਂਜ ਕਰਨਗੀਆਂ, ਸੋ ਇਹ ਨਿੱਕੇ ਨਿੱਕੇ ਚੀਜ਼ਾਂ ਉਹ ਘਰ ਦੀਆਂ ਸਿੱਖਣੀਆਂ ਸ਼ੁਰੂ ਕਰ ਦਿੰਦੀਆਂ ਨੇ, ਸੋ ਇਹ ਬੜਾ ਖੂਬਸੂਰਤ ਜਿਹਾ ਮਾਹੌਲ ਜਿਹੜਾ ਮੈਨੂੰ ਲੱਗਦਾ ਕਿ ਬਣਦਾ, ਔਰ ਬੱਚੇ ਬਹੁਤ ਕੁਝ ਸਿੱਖਦੇ ਨੇ। ਪਰ ਜੇ ਅਸੀਂ ਅੱਜ ਦੇ ਬੱਚਿਆਂ ਦੀ ਮਤਲਬ ਗੱਲ ਕਰੀਏ ਕਿ ਪੁਰਾਣੇ ਔਰ ਅੱਜ ਦੇ ਬੱਚੇ ਦੇ ਖੇਡਣ ਦੇ ਵਿੱਚ ਕਿੱਦਾਂ ਕਿੱਦਾਂ ਫਰਕ ਜਿਹੜਾ ਉਹ ਆਇਆ, ਚਾਹੇ ਉਹ ਮੁੰਡੇ ਨੇ ਚਾਹੇ ਕੁੜੀਆਂ ਨੇ।
ਬਿਲਕੁਲ, ਇਹਦੇ ਵਿੱਚ ਦੇਖੋ ਜਿਸ ਤਰ੍ਹਾਂ ਹੁਣ ਤੁਸੀਂ ਪਲਾਸਟਿਕ ਦੀਆਂ ਗੁੰਡੀ ਹੈ, ਪਲਾਸਟਿਕ ਦੀਆਂ ਗੁੱਡੀਆਂ ਆਗੀਆਂ, ਉਹਨਾਂ ਦੀਆਂ ਡਰੈਸਿਸ ਨਾਲ ਆਉਂਦੀਆਂ
ਜੀ,
ਇੱਕ ਬੜੀ ਸੀਗੀ ਡੋਲ,
ਹਾਂਜੀ ਜੀ,
ਮੈਨੂੰ ਹੁਣ ਨਾਮ ਨਹੀਂ ਯਾਦ ਆ ਰਿਹਾ, ਬਾਰਬੀ ਡੋਲ। ਅੱਛਾ, ਇੱਕ ਤੇ ਦੇਖੋ ਜਿਹੜਾ ਉਦੋਂ ਹੁੰਦਾ ਸੀ ਚੱਬੀ ਚੀਜ਼ ਪਾਉਣੀਆਂ, ਬੱਚਾ ਹੈਲਦੀ ਹੋਣਾ, ਉਹ ਕਿੰਨੀ ਸਿਮ ਸਿਮ ਦੀ, ਔਰ ਉਹਦੇ ਫੀਚਰ ਪਤਾ, ਉਹ ਇੱਕ ਡੋਲ ਨਾਲੋਂ ਇੱਕ ਮਤਲਬ ਹੋ ਸਕਦਾ ਸ਼ਾਰਪ ਫੀਚਰ ਤੋਂ ਸਾਨੂੰ ਡੋਲ ਵਾਲੀ ਵੀ ਵੱਖਰੀ ਇੱਕ ਫੀਲਿੰਗ ਹੁੰਦੀ ਆ, ਇਹ ਆਪਣੀ ਚੀਜ਼। ਉਹ ਜਿਹੜੇ ਬੱਚੇ ਸੀਗੇ, ਜਿਹੜੇ ਪੁਰਾਣੇ ਬੱਚੇ ਸੀ, ਡੋਲ ਵੀ ਆਪ ਬਣਾਉਂਦੇ ਸੀ, ਉਹਨਾਂ ਦੀਆਂ ਵੀ ਆਪ ਸੀਂਦੇ ਸੀ, ਉਹ ਚਾਹੇ ਗਲਾ ਵੀ ਕੱਟਦੇ ਸੀਗੇ, ਉਹਨੂੰ ਹਰ ਇੱਕ ਚੀਜ਼ ਬਣਾਉਂਦੇ ਸੀ, ਬਾਂਹ ਲਗਾਉਣੀ ਉਹਦੇ ਵਿੱਚ ਸੂਈ ਧਾਗੇ ਨਾਲ ਹੀ ਸੀ ਲੈਣੇ, ਪਜਾਮੀਆਂ ਸੀਣੀਆਂ, ਹਨਾ, ਹਰ ਇੱਕ ਚੀਜ਼ ਜਿਹੜੀ ਸੀ ਉਹ ਆਪ ਹੀ ਬਣਾਉਂਦੇ ਸੀਗੇ।
ਘਰ ਘਰ ਖੇਡਣਾ ਤੇ ਓਹਦੇ ਵਿਚ ਵੀ ਕਈ ਚੀਜ਼ਾਂ ਨੂੰ ਮਤਲਬ ਘਰ ਦੇ ਵਿਚ ਜਿਹੜੇ ਨਿੱਕੇ ਨਿੱਕੇ ਭਾਂਡੇ ਲੈ ਕੇ ਖੇਡਣਾ ਆਪਸ ਦੇ ਵਿਚ ਮਿਲਣਾ ਇਕ ਦੂਜੇ ਦੇ ਘਰ ਜਾਣਾ ਉਹ ਨਿੱਕੀਆਂ ਨਿੱਕੀਆਂ ਖੇਡਾਂ ਅਸੀਂ ਵੱਡਿਆਂ ਤੋਂ ਜਿਵੇਂ ਦੇਖਦੇ ਰਹਿੰਦੇ ਆ ਕਿ ਆਪਣੀਆਂ ਮਾਵਾਂ ਨੂੰ ਦੇਖਦੇ ਕਿ ਅੱਛਾ ਏਦਾਂ ਕਰਦੇ ਤੇ ਉਹ ਨਿੱਕੀਆਂ ਨਿੱਕੀਆਂ ਖੇਡਾਂ ਬਚਪਨ ਤੋਂ ਹੀ ਸ਼ੁਰੂ ਹੁੰਦੀਆਂ ਹੁੰਦੀਆਂ ਕਿ ਕਦੋਂ ਅਸੀਂ ਵੱਡੇ ਹੋ ਜਾਂਦੇ ਆ ਤੇ ਉਹ ਚੀਜ਼ਾਂ ਸਾਡੇ ਅੰਦਰ ਆਟੋਮੈਟਿਕਲੀ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਚਪਨ ਤੋਂ ਹੀ ਕਿ ਘਰ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਆ ਆਏ ਗਏ ਨੂੰ ਕਿੱਦਾਂ ਮਿਲਣਾ
ਬਰਤਨ ਬਣਾਉਣੇ ਬਣਾਉਣੀ ਮਤਲਬ ਅਸੀਂ ਜੋ ਚੀਜ਼ਾਂ ਘਰ ਦੇ ਵਿਚ ਦੇਖਦੇ ਸੀ ਅਸੀਂ ਉਹ ਆਪ ਬੱਚੇ ਕ੍ਰੀਏਟ ਕਰਦੇ ਸੀਗੇ ਉਹ ਇੱਕ ਬ੍ਰੇਨ ਜਿਹੜਾ ਸੀ ਉਹ ਚੱਲਦਾ ਸੀਗਾ ਮੰਜੇ ਖੜੇ ਹੁੰਦੇ ਸੀ ਦੋ ਮੰਜਿਆਂ ਦੀਆਂ ਪੈਦਾ ਦੇ ਜਿਹੜੀ ਜਗ੍ਹਾ ਹੁੰਦੀ ਸੀ ਉੱਥੇ ਇੱਕ ਘਰ ਬਣਾਉਣਾ ਸਜਾਉਣਾ ਉਹਦੇ ਨਾਲ ਸਾਰਾ ਕੁਛ ਕਰਨਾ ਹਨਾ ਉੱਥੇ ਬੋਰੀ ਵਿਛਾ ਲੈਣੀ ਹੁੰਦੇ ਨੀ ਸੀ ਬੋਰੀਆਂ
ਹੁੰਦੀਆਂ ਤੇ ਮੰਜੇ ਡਾਹ ਕੇ ਉੱਤੇ ਖੇਸ ਪਾ ਦੇਣੇ ਕਿ ਵੀ ਧੁੱਪ ਨਾ ਲੱਗੇ
ਬਿਲਕੁਲ ਹਨਾ ਉਹ ਤੁਸੀਂ ਮੰਜਾ ਖੜਾ ਕੀਤਾ ਉਹਦੇ ਨੀਚੇ ਉਹ ਡਾਂਗ ਲਗਾਈ ਉਹ ਇੱਕ ਛੇਦ ਕੀ ਬਣਾ ਲਈ ਮਤਲਬ ਇੱਕ ਵੱਖਰਾ ਜਿਹਾ ਉਹਦੇ ਵਿਚ ਖੁਸ਼ੀ ਮਿਲਦੀ ਸੀ ਕਿਉਂਕਿ ਹਰ ਇੱਕ ਚੀਜ਼ ਸਾਡੀ ਆਪਣੀ ਬਣਾਈ ਹੁੰਦੀ ਸੀ ਆਪਣੇ ਹੱਥ ਨਾਲ ਬਣਾਈ ਹੁੰਦੀ ਸੀ ਉਹਨਾਂ ਦੇ ਜੁਐਲਰੀ ਬਣਾਉਂਦੇ ਸੀਗੇ ਘਰ ਦੇ ਵਿਚ ਮੋਤੀ ਹੋਣੇ ਕਿਤੇ ਕਿਸੇ ਦੇ ਕਿਸੇ ਲੱਭ ਜਾਣੀ ਕੋਈ ਚੀਜ਼ ਉਹਦੇ ਨਾਲ ਜਿਹੜਾ ਸੀਗਾ ਉਹਦੇ ਲੰਬੇ ਲੰਬੇ ਕਾਂਟੇ ਬਣਾ ਲੈਣੇ ਜਾਂ ਗਲ ਦੇ ਵਿਚ ਪਾਉਣ ਵਾਸਤੇ ਇੱਕ ਮਾਲਾ ਬਣਾ ਲੈਣੀ ਹਨਾ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਕੋਈ ਸਿਖਾਉਂਦਾ ਨੀ ਸੀਗਾ ਪਰ ਆਪਣੇ ਵਿਆਹ ਤੋਂ ਪਹਿਲਾਂ ਲੜਕੀ ਵੱਡੇ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਉਹ ਗੁੱਡੀਆਂ ਪਟੋਲੀਆਂ ਦੇ ਵਿੱਚੋਂ ਸਿੱਖ ਜਾਂਦੀ
ਹਾਂਜੀ ਬਿਲਕੁਲ ਜੀ ਸੋ ਇਹ ਬਾਕੀ ਬਿਲਕੁਲ ਸੱਚ ਹੈ ਸੋ ਕਾਫੀ ਸਾਰੀਆਂ ਚੀਜ਼ਾਂ ਬਚਪਨ ਦੇ ਵਿਚ ਹੀ ਸਿੱਖ ਜਾਂਦੀਆਂ ਸੀਗੀਆਂ ਤੇ ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਜਮਾਨੇ ਦੇ ਵਿਚ ਤੇ ਹੁਣ ਬਹੁਤ ਅਸੀਂ ਅੱਗੇ ਵੱਧ ਗਏ ਆ ਹੁਣ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ ਖੇਡਾਂ ਵੀ ਬੜੀਆਂ ਨਵੇਂ ਤਰ੍ਹਾਂ ਦੀਆਂ ਆ ਗਈਆਂ ਹੁਣ ਗੁੱਡੀਆਂ ਪਟੋਲੇ ਤਾਂ ਚਲੋ ਹੁੰਦੇ ਹੀ ਹੁੰਦੇ ਨੇ ਪਰ ਹੁਣ ਹੱਥਾਂ ਦੇ ਵਿਚ ਟੈਬਲੇਟ ਫੜੇ ਹੁੰਦੇ ਨੇ ਮੋਬਾਈਲ ਫੋਨਸ ਹੁੰਦੇ ਨੇ ਬੱਚਿਆਂ ਦੇ ਹੱਥਾਂ ਦੇ ਵਿਚ ਕੀ ਲੱਗਦਾ ਕਿ ਇਹ ਸਭ ਕੁਝ ਸਹੀ ਹੈ
ਬਿਲਕੁਲ ਇਹ ਜਿਹੜਾ ਹੈਗਾ ਉਹਦੇ ਨਾਲ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਜਿਹੜੀ ਉਹ ਟੋਟਲ ਖਤਮ ਹੋ ਗਈ ਹੁਣ ਬੱਚੇ ਜੇ ਫੁੱਟਬਾਲ ਖੇਲਦੇ ਨੇ ਤੇ ਉਹ ਵੀ ਟੈਬ ਦੇ ਉੱਤੇ ਖੇਲਦੇ ਨੇ ਜਾਂ ਮੋਬਾਈਲ ਦੇ ਉੱਤੇ ਖੇਲਦੇ
ਬਿਲਕੁਲ
ਜੇ ਉਹ ਕੋਈ ਵੀ ਚੀਜ਼ ਕੋਈ ਵੀ ਗੇਮ ਜਿਹੜੀ ਹੈ ਉਹ ਹਰ ਇੱਕ ਚੀਜ਼ ਸਿਮਟ ਕੇ ਰਹਿ ਗਈ ਉਸ ਮੋਬਾਈਲ ਦੇ ਉੱਤੇ ਜਾਂ ਟੈਬ ਦੇ ਉੱਤੇ ਜਿਹੜੀ ਫਿਜ਼ੀਕਲ ਐਕਟੀਵਿਟੀ ਸੀ ਉਹ ਮਾਈਨਸ ਹੋ ਗਈ ਬੱਚਿਆਂ ਦੀ ਇਮਿਊਨਿਟੀ ਖਤਮ ਹੋ ਗਈ ਬੱਚਿਆਂ ਦੇ ਵਿੱਚ ਇੱਕ ਜਿਹੜਾ ਸ਼ੇਅਰਿੰਗ ਦਾ ਜਜ਼ਬਾ ਸੀ ਉਹ ਖਤਮ ਹੋ ਗਿਆ ਕਿਉਂਕਿ ਜਦੋਂ ਤੁਸੀਂ ਗੁੱਡੀਆਂ ਪਟੋਲੇ ਖੇਲਦੇ ਆ ਜਾਂ ਬਾਹਰ ਜਾ ਕੇ ਖੇਲਦੇ ਤੁਹਾਨੂੰ ਚੀਜ਼ਾਂ ਸ਼ੇਅਰ ਕਰਨ ਦੀ ਆਦਤ ਪੈਂਦੀ ਹੈਗੀ ਹਨਾ ਤੁਹਾਨੂੰ ਇੱਕ ਦੂਜੇ ਨੂੰ ਕੋਪਰੇਟ ਕਰਨ ਦੀ ਆਦਤ ਪੈਂਦੀ ਆ ਤੁਹਾਡੇ ਚ ਜਿਹੜੀ ਸਹਿਨਸ਼ੀਲਤਾ ਕਿ ਤੁਸੀਂ ਕਿਸੇ ਦੀ ਗੱਲ ਸੁਣਨੀ ਵੀ ਆ ਜੇ ਕਹਿੰਦੇ ਆ ਤੇ ਸੁਣਨੀ ਵੀ ਹੈਗੀ ਆ ਤੁਹਾਨੂੰ ਪਰਿਵਾਰਾਂ ਦੇ ਵਿੱਚ ਰਹਿਣ ਵਾਲਾ ਜਿਹੜਾ ਸੀਗਾ ਉਹ ਇੱਕ ਜਜ਼ਬਾ ਪੈਦਾ ਹੁੰਦਾ ਸੀ ਪਿਆਰ ਸਾਂਝ ਉਹ ਚੀਜ਼ਾਂ ਸੀ ਹੁਣ ਜਿਹੜਾ ਹੈ ਉਹ ਮੇਰਾ ਕਮਰਾ ਮੇਰਾ ਮੋਬਾਈਲ ਮੇਰੀ ਟੈਬ ਮੇਰਾ ਤੌਲੀਆ ਉਹ ਹਰ ਇੱਕ ਚੀਜ਼ ਜਿਹੜੀ ਉਹ ਮੇਰੇ ਤੱਕ ਤੇ ਮੈਂ ਤੱਕ ਸਿਮਟ ਕੇ ਰਹਿ ਗਈ ਅਸੀਂ ਤੇ ਤੁਸੀਂ ਜਾਂ ਅਸੀਂ ਸਾਰਿਆਂ ਵਾਲਾ ਜਿਹੜਾ ਸੀਗਾ ਉਹ ਕੰਸੈਪਟ ਜਿਹੜਾ ਆ ਇਹ ਚੀਜ਼ਾਂ ਨੇ ਖਤਮ ਕਰ ਦਿੱਤਾ ਬਹੁਤ ਵੱਡਾ ਡਰੋਬੈਕ ਜਾਂ ਬੱਚੇ ਜਿਹੜੇ ਨੇ ਉਹ ਛੋਟੇ ਛੋਟੇ ਵੀ ਉਹਨਾਂ ਨੂੰ ਇੰਨੀਆਂ ਬਿਮਾਰੀਆਂ ਥਕਾਵਟ ਜਾਂ ਜਿਆਦਾ ਭੱਜਣਾ ਦੌੜਨਾ ਉਹ ਇਸ ਵੇਲੇ ਬੱਚਿਆਂ ਦਾ ਟੋਟਲ ਖਤਮ ਹੋ ਗਿਆ ਕਿਉਂਕਿ ਸਾਨੂੰ ਯਾਦ ਹੈ ਕਿ ਜਿਹੜੇ ਉਹ ਪਹਿਲਾਂ ਬੱਚੇ ਸੀ ਬਾਹਰ ਖੇਡਦੇ ਸੀ ਖੋ ਖੋ ਖੇਡਦੇ ਸੀਗੇ ਜਾਂ ਲੁਕਣ ਮੀਟੀ ਖੇਡਣਾ ਹਨਾ ਉਹ ਇੱਕ ਜਿਹੜੀਆਂ ਚੀਜ਼ਾਂ ਸੀ ਉਹ ਸਾਰੀਆਂ ਦੌੜਨ ਭੱਜਣ ਵਾਲੀਆਂ ਸੀ ਜੇ ਤੁਸੀਂ ਲੁਕਣ ਮੀਟੀ ਖੇਡਦੇ ਆ ਤਾਂ ਤੁਸੀਂ ਦੂਰ ਦੂਰ ਖੇਡਦੇ ਸੀਗੇ ਉਦੋਂ ਇਹ ਨੀ ਸੀ ਹੁੰਦਾ ਕਿ ਘਰੋਂ ਬਾਹਰ ਨੀ ਜਾਣਾ
ਜੀ ਜੀ
ਸਾਰੇ ਬਾਹਰ ਲੁਕਣਾ ਛਿਪਣਾ ਭੱਜਣਾ ਦੌੜਨਾ ਮਤਲਬ ਉਹ ਬਹੁਤ ਇੱਕ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਹੁੰਦੀ ਹੈ
ਜੀ
ਹੁਣ ਤੇ ਸਾਰਾ ਕੁਛ ਉਹ ਹੈ ਹੀ ਨੀ ਬੱਚਿਆਂ ਦੇ ਵਿੱਚ ਕਿਉਂ ਬੱਚੇ ਬਿਮਾਰ ਜਲਦੀ ਜਲਦੀ ਹੁੰਦੇ ਨੇ ਬੱਚੇ ਪ੍ਰੋਟੈਕਟਡ ਬੜੇ ਨੇ ਬੱਚਿਆਂ ਦੇ ਬੱਚਿਆਂ ਨੂੰ ਤੁਸੀਂ ਇੱਕ ਇੰਨਾ ਜ਼ਿਆਦਾ ਪ੍ਰੋਟੈਕਟ ਕਰ ਦਿੱਤਾ ਕਿ ਕੋਈ ਵੀ ਮੁਸੀਬਤ ਕੋਈ ਵੀ ਸਮੱਸਿਆ ਕੋਈ ਵੀ ਪ੍ਰੋਬਲਮ ਨੂੰ ਫੇਸ ਕਰਨ ਦੇ ਲਈ ਤਿਆਰ ਹੀ ਨੀ ਕੀਤੇ ਅਸੀਂ
ਜੀ ਬਿਲਕੁਲ
ਉਹ ਡਰੋਬੈਕ ਕਿ ਮੈਂ ਤੇ ਇਹਨੂੰ ਕਹੂੰਗੀ ਇਹ ਹੈਗਾ ਆ ਜਮਾਨਾ ਜਿਹੜਾ ਉਹ ਬਦਲ ਗਿਆ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਵੀ ਜ਼ਰੂਰੀ ਨੇ ਔਰ ਬਦਲਦੀਆਂ ਵੀ ਹੁੰਦੀਆਂ ਨੇ ਪਰ ਉਹਦਾ ਇਹ ਹੋਇਆ ਕਿ ਫਾਇਦਾ ਤੇ ਕੋਈ ਨੀ ਨਾ ਹੋਇਆ ਕਿ ਆਪਣੇ ਬੱਚੇ ਆਪ ਹੀ ਬਿਮਾਰ ਕਰ ਲਏ ਬੱਚੇ ਪ੍ਰੈਸ਼ਰ ਦੇ ਵਿੱਚ ਰਹਿੰਦੇ ਨੇ ਬੱਚਿਆਂ ਦੇ ਵਿੱਚ ਬਿਮਾਰੀਆਂ ਸੋਚ ਨੈਗੇਟਿਵਿਟੀ ਬਹੁਤ ਜ਼ਿਆਦਾ ਆ ਕਿਉਂਕਿ ਤੁਸੀਂ ਬਾਹਰ ਜਾਂਦੇ ਆ ਲਾਊਡ ਤੁਹਾਡੀ ਆਵਾਜ਼ ਦੀ ਤੁਸੀਂ ਹੱਸ ਕੇ ਹੱਸਦੇ ਆ ਖੇਡਦੇ ਆ ਸਾਰਾ ਕੁਛ ਕਰਦੇ
ਬਿਲਕੁਲ
ਹੱਸਣਾ ਵੀ ਜਿਹੜਾ ਹੈ ਉਹ ਇੱਕ ਮਾਫ ਕਰਨਾ ਜਿਹੜੀ ਸਾਡੀ ਪੜ੍ਹੀ ਲਿਖੀ ਅਸੀਂ ਆਪਣੇ ਆਪ ਨੂੰ ਹਾਈ ਸੋਸਾਇਟੀ ਪੜ੍ਹੇ ਲਿਖੇ ਬਹੁਤ ਐਟੀਕੇਟ ਮੈਨਰ ਉਹ ਇਹ ਹੋ ਗਿਆ ਕਿ ਜਿਹੜਾ ਹੱਸਣਾ ਹੈ ਉਹ ਵੀ ਗਵਾਰਾਂ ਦਾ ਗਵਾਰ ਕਿਹਾ ਜਾਂਦਾ ਜੇ ਕੋਈ ਖਿੜ ਖੜਾ ਕੇ ਹੱਸਦਾ ਹਾਂ ਇਹ ਵੱਖਰੀ ਗੱਲ ਹੈ ਕਿ ਤੁਸੀਂ ਪਾਰਕਾਂ ਦੇ ਵਿੱਚ ਯੋਗਾ ਚ ਜਾ ਕੇ ਪਾਰਕਾਂ ਚ ਬੈਠ ਕੇ ਹੱਸ ਲਓ ਪਰ ਇਹ ਤਾਂ ਬੱਚਾ ਰੋਟੀ ਹੱਸਦਾ ਖੁੱਲ ਕੇ ਹੱਸਦਾ ਉਹਨੂੰ ਕਿਹਾ ਜਾਂਦਾ ਕਿ ਮੈਨਰਸ ਨਹੀਂ ਹੈਗੀ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੇ ਬੱਚਿਆਂ ਨੂੰ ਬਿਮਾਰ ਕਰਤਾ ਮਾਨਸਿਕ ਰੋਗੀ ਬੱਚੇ ਜਿਹੜੇ ਨੇ ਉਹ ਮਾਨਸਿਕ ਤੌਰ ਤੇ ਦਬਾਅ ਹੇਠਾਂ ਨੇ ਡਿਪਰੈਸ਼ਨ ਚ ਬੜੇ ਬੱਚੇ ਚਲੇ ਜਾਂਦੇ ਨੇ ਔਰ ਇੰਨੀਆਂ ਛੋਟੀ ਛੋਟੀ ਉਮਰ ਦੇ ਵਿੱਚ ਡਿਪਰੈਸ਼ਨ ਚ ਜਾ ਰਹੇ ਨੇ ਬੱਚੇ
ਬਿਲਕੁਲ ਸੋ ਪਹਿਲਾਂ ਇਹ ਚੀਜ਼ਾਂ ਨਹੀਂ ਏਦਾਂ ਦਾ ਕੁਛ ਵੀ ਸੁਣਨ ਨੂੰ ਨਹੀਂ ਸੀ ਮਿਲਦਾ ਹੁੰਦਾ ਕਿ ਕੋਈ ਡਿਪਰੈਸ਼ਨ ਹੈ ਕੋਈ ਤਣਾਅ ਹੈ ਸੋ ਵੱਡਿਆਂ ਦੇ ਵਿੱਚ ਜ਼ਰੂਰ ਜੇ ਹੋਇਆ ਤਾਂ ਹੋਇਆ ਪਰ ਅੱਜ ਕੱਲ੍ਹ ਤੇ ਬੱਚਿਆਂ ਦੇ ਵਿੱਚ ਵੀ ਅਸੀਂ ਬਹੁਤ ਇਸ ਤਰ੍ਹਾਂ ਦੇ ਜਿਹੜੀ ਸਿਮਟਮਸ ਨੇ ਉਹ ਦੇਖ ਲੈਂਦੇ ਹਾਂ ਡਿਪਰੈਸ਼ਨ ਦੇ ਪਰ ਬਿਲਕੁਲ ਆਪਣੀ ਜ਼ਿੰਦਗੀ ਨੂੰ ਬੜੇ ਖੁਸ਼ਨੁਮਾ ਤਰੀਕੇ ਦੇ ਨਾਲ ਜੀਣਾ ਔਰ ਬੱਚੇ ਆਪਣੀ ਬਚਪਨ ਨੂੰ ਬੜੇ ਖੂਬਸੂਰਤੀ ਦੇ ਨਾਲ ਜੀ ਸਕਣ ਤੁਹਾਡਾ ਉਸ ਬਾਰੇ ਜਾਂਦੇ ਜਾਂਦੇ ਕੀ ਕਹਿਣਾ ਹੋਏਗਾ
ਬਿਲਕੁਲ ਦੇਖੋ ਬਚਪਨਾ ਜਿਹੜਾ ਉਹ ਹਰੇਕ ਨੂੰ ਇੱਕ ਵਾਰ ਜ਼ਿੰਦਗੀ ਜਿਹੜੀ ਜੇ ਕਹੀਏ ਤੇ ਜ਼ਿੰਦਗੀ ਉਹ ਇੱਕ ਵਾਰੀ ਮਿਲਦੀ ਹੈਗੀ ਆ ਬਚਪਨ ਤੇ ਬੇਪਰਵਾਹੀਆਂ ਦਾ ਨਾਂ ਹੈਗਾ ਹਨਾ ਅਸੀਂ ਉਹ ਬਚਪਨ ਹੀ ਬੱਚਿਆਂ ਦਾ ਖਰਾਬ ਕਰ ਦਿੱਤਾ ਇੱਕ ਤੇ ਬੱਚਿਆਂ ਨੂੰ ਤੁਸੀਂ ਅਜੇ 2.5 ਸਾਲ ਦੇ ਨੀ ਹੁੰਦੇ ਤੇ ਬੱਚਾ ਜਿਹੜਾ ਸਕੂਲ ਦੇ ਪ੍ਰੈਸ਼ਰ ਚ ਆਉਂਦਾ ਕਿ ਹਾਂ ਇਹਨੂੰ ਸਕੂਲ ਭੇਜੋ ਸਕੂਲ ਭੇਜੋ ਇੱਕ ਤੇ ਵਰਕਿੰਗ ਲੜਕੀਆਂ ਨੇ ਉਹਨਾਂ ਨੂੰ ਵੀ ਇਹ ਹੁੰਦਾ ਕਿ ਹਾਂ ਜੇ ਸਕੂਲ ਚਲੇ ਜਾਂਦਾ ਤੇ ਘੱਟੋ ਘੱਟ 4-5 ਘੰਟੇ ਜਿਹੜਾ ਹੈ ਉਹ ਉਹਨਾਂ ਨੂੰ ਸੇਫ ਬੱਚਾ ਮੈਸੇਜ ਕਰਦੇ ਜੇ ਉਹ ਪਲੇ ਵੇ ਦੇ ਵਿੱਚ ਵੀ ਜਾਂਦਾ ਹੈਗਾ ਉੱਥੇ ਵੀ ABC ਇਹਨੂੰ ਜ਼ਰੂਰ ਸਿਖਾਓ 1-100 ਇਹਨੂੰ ਆਉਣਾ ਚਾਹੀਦਾ ਰਾਇਮਸ ਇਹਨੂੰ ਆਉਣੀਆਂ ਤੇ ਮਤਲਬ ਬੱਚੇ ਨੂੰ ਸ਼ੁਰੂ ਤੋਂ ਇੰਨਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਬੱਚਾ ਇੱਕ ਜਿਹੜੀ ਖੁੱਲ ਕੇ ਖੇਡਣ ਵਾਲਾ ਖੁੱਲ ਕੇ ਬਚਪਨ ਜੀਣ ਵਾਲਾ ਉਹ ਤੇ ਉਹਨਾਂ ਦਾ ਕਿਤੇ ਸਿਖਾਈ ਨੀ ਦਿੰਦਾ ਉਹੀ ਕਾਰਨ ਹੈਗਾ ਕਿ ਦੇਖੋ ਜੇ ਅਸੀਂ ਦੇਖੀਏ ਕਿ ਸਕੂਲੀ ਬੱਚੇ ਜਿਹੜੇ ਨੇ ਛੋਟੀ ਉਮਰ ਦੇ ਬੱਚੇ ਨੇ ਕੋਈ 8ਵੀਂ ਦਾ ਹੈ ਕੋਈ 9ਵੀਂ ਦਾ ਬੱਚਾ ਹੈ ਜਾਂ 10ਵੀਂ ਦਾ ਬੱਚਾ ਇਹ ਬੱਚੇ ਹੀ ਨਹੀਂ ਅਸੀਂ ਇਹਨਾਂ ਨੂੰ ਬੱਚਿਆਂ ਦੇ ਵਿੱਚ ਕਹਿੰਦੇ ਹਾਂ ਜਾਂ ਇਸ ਤੋਂ ਵੀ ਛੋਟੇ ਜਿਹੜੇ 10-11 ਸਾਲ ਦੇ ਬੱਚੇ ਨੇ ਉਹ ਸੁਸਾਈਡ ਕਮਿਟ ਕਰ ਰਹੇ ਨੇ ਕਿ ਪੇਰੈਂਟਸ ਨੇ ਕਹਿ ਦਿੱਤਾ ਕੁਛ ਤੇ ਤਾਂ ਵੀ ਸੁਸਾਈਡ ਕਮਿਟ ਕਰ ਜੇ ਕੋਈ ਜ਼ਰੂਰਤ ਨਹੀਂ ਪੂਰੀ ਹੋਈ ਤਾਂ ਵੀ ਸੁਸਾਈਡ ਕਮਿਟ ਕਰਤੀ ਨੰਬਰ ਅੱਛੇ ਨਹੀਂ ਆਏ ਤਾਂ ਸੁਸਾਈਡ ਕਮਿਟ ਕਰਤੀ ਮਤਲਬ ਤੁਸੀਂ ਇਹ ਦੇਖੋ ਕਿ ਸੁਸਾਈਡ ਕਮਿਟ ਕਰਨਾ ਜਿਹੜਾ ਉਸ ਬੱਚੇ ਦੇ ਮਾਨਸਿਕ ਜਿਹੜਾ ਸੰਤੁਲਨ ਹੈ ਉਹ ਕਿੰਨਾ ਕੁ ਖਰਾਬ ਆ ਜਾਂ ਮਾਨਸਿਕ ਤੌਰ ਤੇ ਕਿੰਨਾ ਦਬਾਅ ਹੇਠਾਂ ਆ ਮਤਲਬ ਤੁਸੀਂ ਇੰਨਾ ਜ਼ਿਆਦਾ ਅਸੀਂ ਇੱਕ ਉਹਨੂੰ ਬੱਚੇ ਨੂੰ ਬਚਪਨ ਹੀ ਉਹਦਾ ਖਤਮ ਕਰ ਦਿੱਤਾ ਜ਼ਰੂਰੀ ਜੋ ਮੈਨੂੰ ਇਹ ਲੱਗਦਾ ਹੈਗਾ ਕਿ ਠੀਕ ਆ ਪੜ੍ਹਨਾ ਲਿਖਣਾ ਬਦਲਾਅ ਜਿਹੜਾ ਹੈ ਉਹ ਹਰੇਕ ਜਗ੍ਹਾ ਤੇ ਆਉਂਦਾ ਪਰ ਉਸ ਬਦਲਾਅ ਦੇ ਨਾਲ ਅਸੀਂ ਆਪਣੀ ਜਨਰੇਸ਼ਨ ਜਿਹੜੀ ਅੱਗੇ ਹੈ ਤੇ ਆਪਣੇ ਬੱਚੇ ਜਿਹੜੇ ਨੇ ਉਹਨਾਂ ਨੂੰ ਮਾਨਸਿਕ ਰੋਗੀ ਨਾ ਬਣਾਈਏ ਤੈਨੂੰ ਖੁੱਲ ਕੇ ਹੱਸਣ ਦਿਓ ਕੋਈ ਮੈਨਰਸ ਨਹੀਂ ਆ ਜੇ ਜਿਹੜੀਆਂ ਨੈਤਿਕ ਕਦਰਾਂ ਤਾਂ ਉਹ ਇਹ ਨੀ ਹੈਗਾ ਕਿ ਤੁਸੀਂ ਹੱਸੋ ਨਾ ਕਿ ਸਾਡੇ ਜਿਹੜੇ ਬਜ਼ੁਰਗ ਨੇ ਉਹ ਖੁੱਲ ਕੇ ਹੱਸਦੇ ਸੀਗੇ ਉਹ ਸਾਡੇ ਨਾਲੋਂ ਜ਼ਿਆਦਾ ਸਿਆਣੇ ਸੀਗੇ ਉਹਨਾਂ ਕੋਲ ਜੇ ਡਿਗਰੀਆਂ ਨਹੀਂ ਸੀਗੀਆਂ ਤੇ ਉਹ ਸਾਡੇ ਨਾਲੋਂ ਜ਼ਿਆਦਾ ਤਜਰਬੇ ਕਰ ਸੀ ਉਹਨਾਂ ਦੀਆਂ ਕਈਆਂ ਗੱਲਾਂ ਜਿਹੜੀਆਂ ਉਹ ਅੱਜ ਵੀ ਅਸੀਂ ਕਿਤੇ ਲਗਾ ਕੇ ਦੇਖੀਏ ਤਾਂ ਸੱਚ ਹੁੰਦੀਆਂ ਨੇ ਉਹਨਾਂ ਦੇ ਤਜਰਬੇ ਇਹੋ ਜਿਹੇ ਸੀਗੇ ਇਹ ਹੈ ਨਾ ਕਿ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਲੱਗ ਹੈਗੀਆਂ ਬੱਚਿਆਂ ਨੂੰ ਖੁੱਲ ਕੇ ਹੱਸਣ ਦਿਓ ਬੱਚਿਆਂ ਨੂੰ ਖੁੱਲ ਕੇ ਖੇਡਣ ਦਿਓ ਬੱਚਿਆਂ ਨੂੰ ਜਿਹੜਾ ਹੈ ਉਹਨਾਂ ਨੂੰ ਬਚਪਨਾ ਹੀ ਰਹਿਣ ਦਿਓ ਜਿਹੜੇ ਇਹ ਫਾਲਤੂ ਦੇ ਸੀਰੀਅਲ ਨੇ ਜਾਂ ਕੁਛ ਹੈ ਤੇ ਕੋਸ਼ਿਸ਼ ਕਰਕੇ ਕਿ ਉਹਨਾਂ ਤੋਂ ਉਹਨਾਂ ਨੂੰ ਦੂਰ ਰੱਖੀਏ ਜਿਹੜਾ ਖੇਡ ਖੇਡਣੀ ਹੈ ਜੇ ਟੈਬ ਤੇ ਖੇਡਣ ਨਾਲੋਂ ਜੇ ਤੁਸੀਂ ਉਹਨੂੰ ਬਾਹਰ ਜਾਣ ਦਿਓ ਉਹ ਜਿਹੜੀਆਂ ਚੀਜ਼ਾਂ ਨੇ ਉਹ ਜ਼ਰੂਰੀ ਚਾਹੀਦੀਆਂ ਸਮਾਜ ਨੂੰ ਚਾਹੀਦਾ ਹਰ ਇੱਕ ਸਮਾਜ ਤੇ ਪਰਿਵਾਰਾਂ ਨਾਲ ਹੀ ਬਣਨਾ ਤੇ ਇਹ ਜਿਹੜਾ ਸਾਡਾ ਸਮਾਜ ਹੈ ਇਹਨੂੰ ਇਹ ਜਿਹੜੀਆਂ ਤਬਦੀਲੀਆਂ ਲਾਇਆ ਆ ਇਹ ਸਾਡੇ ਵਾਸਤੇ ਘਾਤਕ ਨੇ ਸਾਡੇ ਬੱਚਿਆਂ ਨੂੰ ਇਹਨਾਂ ਨੇ ਰੋਲ ਕੇ ਰੱਖ ਦਿੱਤਾ ਮੈਂ ਤੇ ਇਹ ਕਹੂੰਗੀ ਬੱਚੇ ਹੀ ਰੋਲ ਦਿੱਤੇ ਅਸੀਂ ਤੇ ਇੱਕ ਦਿਖਾਵੇ ਪਿੱਛੇ ਹਨਾ ਤੇ ਤਬਦੀਲੀ ਠੀਕ ਹੈ ਆਉਣੀ ਚਾਹੀਦੀ ਪਰ ਇਹੋ ਜਿਹੀ ਤਬਦੀਲੀ ਤਾਂ ਕੋਈ ਫਾਇਦੇਮੰਦ ਹੀ ਨਾ ਹੋਏ ਕਿ ਜੇ ਅਗਲੀਆਂ ਕਿਸੇ ਅਸੀਂ ਬਿਮਾਰ ਕਰਦੀਆਂ ਚਾਹੇ ਮਾਨਸਿਕ ਤੌਰ ਤੇ ਕਰਦੀਆਂ ਚਾਹੇ ਫਿਜ਼ੀਕਲ ਤੌਰ ਤੇ ਵੀਕ ਕਰਦੇ
ਜੀ। ਸੋ ਕਾਫੀ ਸਾਰੀਆਂ ਗੱਲਾਂ ਤੁਸੀਂ ਜ਼ਿਕਰ ਕੀਤਾ ਔਰ ਬੱਚਿਆਂ ਨੂੰ ਕਿੱਦਾਂ ਰੱਖਿਆ ਜਾਣਾ ਚਾਹੀਦਾ ਹੈ, ਕਿਸ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਹੋਣੀ ਚਾਹੀਦੀ ਆ। ਸੋ ਆਪਣੇ ਆਪ ਖੁਦ ਕਿਸ ਤਰੀਕੇ ਦੇ ਨਾਲ ਕ੍ਰੀਏਟਿਵ ਬਣ ਸਕਦੇ ਨੇ, ਖੁਦ ਆਪਣੇ ਸ਼ੌਂਕ ਨੂੰ ਕਿੱਦਾਂ ਪੁਗਾ ਸਕਦੇ ਨੇ, ਨਿੱਕੀਆਂ ਨਿੱਕੀਆਂ ਚੀਜ਼ਾਂ ਪਰਿਵਾਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਦਾ ਖਿਆਲ ਰੱਖਦੇ ਹੋਏ ਕਿੱਦਾਂ ਜੀਵਨ ਨੂੰ ਜੀਆ ਜਾ ਸਕਦਾ। ਬੜੀ ਖੂਬਸੂਰਤੀ ਦੇ ਨਾਲ ਤੁਸੀਂ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ। ਸੋ ਪ੍ਰਭਜੋਤ ਮੈਮ, ਤੁਹਾਡਾ ਸ਼ਾਮਿਲ ਹੋਣ ਦੇ ਲਈ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਸੰਦੀਪ ਲਾਈਵ ਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਧੰਨਵਾਦ।
ਥੈਂਕ ਯੂ,
ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ, ਸ਼ੁਕਰੀਆ ਜੀ, ਸ਼ੁਕਰੀਆ ਜੀ। ਸੋ ਮੈਡਮ ਪ੍ਰਭਜੋਤ ਕੌਰ ਢਿੱਲੋ ਜੀ ਦੇ ਨਾਲ ਅਸੀਂ ਗੱਲ ਕਰ ਰਹੇ ਸੀ ਅੱਜ, ਔਰ ਤੁਸੀਂ ਵੀ ਬਿਲਕੁਲ ਪ੍ਰੋਗਰਾਮ ਸੁਣਦੇ ਮੇਰੇ ਕੋਲ ਮੈਸੇਜ ਵੀ ਆ ਰਹੇ ਸੀ। ਦਲਜੀਤ ਜੋਹਲ ਜੀ ਸਵੀਡਨ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਹੈਵ ਅ ਨਾਈਸ ਵੀਕਐਂਡ ਜੀ, ਤੁਹਾਡਾ ਵੀ ਵੀਕਐਂਡ ਬਹੁਤ ਸੋਹਣਾ ਬੀਤੇ ਜੀ, ਇਹ ਦੁਆ ਕਰਦੇ ਆ ਤੇ ਧੰਨਵਾਦ ਜੁੜਨ ਦੇ ਲਈ। ਗੁਰਪ੍ਰੀਤ ਕੈਂਟ ਜੀ ਬੁਢਲਾਡਾ ਤੋਂ ਇਸ ਵਕਤ ਜੁੜੇ ਹੋਏ ਨੇ ਜੀ, ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ। ਤੇ ਨਾਲ ਹੀ ਨਾਲ ਜਿਹੜਾ ਮੇਰੇ ਕੋਲ ਮੈਸੇਜ, ਪਾਲ ਸ਼ਰਮਾ ਜੀ ਨਿਊਯਾਰਕ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਤੇ ਅੱਜ ਦੇ ਸਾਡੇ ਮਹਿਮਾਨ ਨੂੰ ਵੀ ਕਹਿੰਦੇ ਬਹੁਤ ਵਧੀਆ ਗੱਲਾਂ ਚੱਲ ਰਹੀਆਂ ਨੇ ਤੇ ਬਹੁਤ ਵਧੀਆ ਵਿਚਾਰ ਪੇਸ਼ ਕਰ ਰਹੇ ਨੇ। ਗੁੱਡੀਆਂ ਪਟੋਲੇ ਬਾਰੇ ਉਹ ਹੋ ਸਕਦਾ ਤੇ ਕਹਿੰਦੇ ਹਰਭਜਨ ਮਾਨ ਦਾ ਇੱਕ ਗੀਤ ਵੀ ਜ਼ਰੂਰ ਸੁਣਾਇਓ। ਹਾਂਜੀ ਬਿਲਕੁਲ, ਤੁਹਾਡੀ ਨਜ਼ਰ ਕਰਾਂਗੇ। ਤੇ ਬਾਕੀ ਇਹ ਵੀ ਕਹਿੰਦੇ ਨੇ ਕਿ ਨੈਚੁਰਲੀ ਹੁੰਦਾ ਕਿ ਜੇ ਦੋ ਤਿੰਨ ਸਾਲ ਦੇ ਬੱਚੇ ਮੁੰਡੇ ਕੁੜੀ ਨੂੰ ਖਿਡੌਣਿਆਂ ਦੀ ਸ਼ੌਪ ਤੇ ਲੈ ਜਾਓ ਤੇ ਮੁੰਡਾ ਮੁੰਡਿਆਂ ਵਾਲੇ ਖਿਡੌਣਿਆਂ ਨੂੰ ਹੀ ਹੱਥ ਪਾਊਗਾ ਤੇ ਕੁੜੀ ਗੁੱਡੀਆਂ ਪਟੋਲਿਆਂ ਵਾਲੇ ਖਿਡੌਣਿਆਂ ਦੀ ਹੀ ਮੰਗ ਕਰੇਗੀ। ਜੀ ਬਿਲਕੁਲ ਸਹੀ। ਸੋ ਤੁਹਾਡੀ ਪਸੰਦ ਦਾ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਜੀ ਕੁਝ ਹੋਰ ਜਾਣਕਾਰੀਆਂ ਲੈ ਕੇ। ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਰੇਡੀਓ ਚੰਨ ਪਰਦੇਸੀ ਦੇ ਨਾਲ।
ਸ਼ਾਲਾ ਮੇਰੇ ਸੋਹਣੇ ਵੀਰ ਪਿਆਰੇ, ਜੁਗ ਜੁਗ ਜੀਵਨ ਸ਼ਾਲਾ ਮੇਰੇ ਸੋਹਣੇ ਵੀਰ ਪਿਆਰੇ। ਤੱਤੀਵਾਨਾ ਤੱਤੀਵਾਨਾ ਲੱਗੇ ਮੇਰੀ ਮਾਂ ਦੇ ਰਾਜ ਦੁਲਾਰੇ, ਤੱਤੀਵਾਨਾ ਲੱਗੇ ਮੇਰੀ ਮਾਂ ਦੇ ਰਾਜ ਦੁਲਾਰੇ। ਮਾਮੇ ਮਾਸੀਆਂ ਭੂਆ ਛੱਡ ਕੇ, ਮਾਮੇ ਮਾਸੀਆਂ ਭੂਆ ਛੱਡ ਕੇ ਡੋਲੀ ਦੇ ਵਿੱਚ ਬਹਿ ਗਈਆਂ ਹੈ ਬਾਬਲ ਮੇਰੀਆਂ, ਬਾਬ ਕਾਬਿਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਇੰਜਣ ਬਾਬਲ ਜਿੱਥੇ ਚਰਖਾ ਡਾਂਦੀ ਸਾਂ ਵਸਿਓ ਤਰਿੰਜਣ ਬਾਬਲ ਜਿੱਥੇ ਚਰਖਾ ਡਾਂਦੀ ਸਾਂ ਨਾਲ ਸਹੇਲੀਆਂ ਤੇ ਨਾਲ ਸਹੇਲੀਆਂ ਰਲ ਮਿਲ ਕੇ ਮੈਂ ਗੀਤ ਵੀਰਾਂ ਦੇ ਗਾਂਦੀ ਸਾਂ ਨਾਲ ਸਹੇਲੀਆਂ ਰਲ ਮਿਲ ਕੇ ਮੈਂ ਗੀਤ ਵੀਰਾਂ ਦੇ ਗਾਂਦੀ ਸਾਂ ਵਸੇ ਤੇਰਾ ਮਹਿਲ ਵੇ ਬਾਬਲ ਵਸੇ ਤੇਰਾ ਮਹਿਲ ਵੇ ਬਾਬਲ ਚਾਰ ਦਿਹਾੜੇ ਰਹਿ ਗਈਆਂ ਹੋਏ ਬਾਬਲ ਮੇਰੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਖੂਹ ਤੋਂ ਬਾਬਲ ਚੁੱਕ ਕੇ ਘੜਾ ਮੈਂ ਪਾਣੀ ਦਾ ਨਾਲ ਸਹੇਲੀਆਂ ਖੂਹ ਤੋਂ ਬਾਬਲ ਚੁੱਕ ਕੇ ਘੜਾ ਮੈਂ ਪਾਣੀ ਦਾ ਅੱਜ ਪਰਦੇਸਣ ਅੱਜ ਪਰਦੇਸਣ ਹੋ ਗਈਆਂ ਮੈਂ ਮਨ ਟੁੱਟਾ ਮਰ ਜਾਣੀ ਦਾ ਅੱਜ ਪਰਦੇਸਣ ਹੋ ਗਈਆਂ ਮੈਂ ਮਨ ਟੁੱਟਾ ਮਰ ਜਾਣੀ ਦਾ ਜੋਣ ਪਤੀ ਜੇ ਪਾਪੀਆਂ ਸ਼ਾਲਾ ਜੋਣ ਪਤੀ ਜੇ ਪਾਪੀਆਂ ਸ਼ਾਲਾ ਜਾਂਦੀ ਬਾਰੀ ਕਹਿ ਗਈਆਂ ਹੋਏ ਬਾਬਲ ਮੇਰੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ
ਜੀ ਸੰਦੀਪ ਲਾਈਵ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇਸ ਵਕਤ ਰੇਡੀਓ ਚੰਨ ਪਰਦੇ ਸੀ ਤੇ ਔਰ ਦੋਸਤੋ ਫਿਲਹਾਲ ਕੁਛ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤੇ ਸਭ ਤੋਂ ਪਹਿਲਾਂ ਗਹਿਣਿਆਂ ਦੀ ਗੱਲ ਕਰਦੇ ਹਾਂ ਤੇ ਜਿਹੜੇ ਗਹਿਣੇ ਕਦੇ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ ਦੇ ਨਾਲ ਤਾਲੁਕ ਰੱਖਦੇ ਹੁੰਦੇ ਸੀਗੇ ਨਿਲਾਮੀ ਦੇ ਦੌਰਾਨ ਉਹ ਸਭ ਤੋਂ ਵੱਧ ਚਰਚਾ ਦਾ ਕੇਂਦਰ ਰਹੇ ਨੇ ਜੀ ਇਹ ਗਹਿਣੇ ਜਿੰਦ ਕੌਰ ਦੀ ਪੋਤੀ ਮਹਾਰਾਣੀ ਬਾਂਬਾ ਸੁਥਰਲੈਂਡ ਦੇ ਕੋਲ ਸੀਗੇ ਦੱਸ ਦੀ ਇੱਕ ਖ਼ਬਰ ਦੇ ਮੁਤਾਬਕ ਲੰਡਨ ਵਿਚ ਮਹਾਰਾਣੀ ਜਿੰਦ ਕੌਰ ਦੇ ਨਾਲ ਜੁੜੇ ਗਹਿਣਿਆਂ ਦੀ ਨਿਲਾਮੀ ਹੋਈ ਆ ਤੇ ਇਹਦੇ ਵਿਚ ਸੋਨੇ ਦਾ ਚਾਂਦ ਟਿੱਕਾ ਮੋਤੀਆਂ ਦਾ ਹਾਰ ਤੇ ਹੋਰ ਗਹਿਣੇ ਵੀ ਸ਼ਾਮਲ ਸੀਗੇ ਔਰ ਇਹਨਾਂ ਗਹਿਣਿਆਂ ਦੀ 62,500 pounds ਮਤਲਬ ਕਿ 60 lakh ਰੁਪਏ ਤੋਂ ਵੱਧ ਦੇ ਵਿੱਚ ਨਿਲਾਮੀ ਹੋਈ ਹੈ ਔਰ ਇਹ ਜ਼ਾਬਤੇ ਲੰਡਨ ਦੇ ਵਿੱਚ ਹੋਣ ਵਾਲੀਆਂ ਬਮਾਸ ਇਸਲਾਮਿਕ ਐਂਡ ਇੰਡੀਅਨ ਆਰਟ ਸੇਲ ਦੇ ਵਿੱਚ ਇਹਨਾਂ ਗਹਿਣਿਆਂ ਨੂੰ ਖਰੀਦਣ ਦੇ ਲਈ ਦਾਅਵੇਦਾਰ ਅੱਗੇ ਆਉਣਗੇ ਤੇ ਬਮਾਸ ਸੇਲ ਨੇ ਨਿਲਾਮੀ ਕੀਤੀ ਜਾ ਰਹੀ ਜਵੈਲਰੀ ਦੇ ਨਾਲ ਇੱਕ ਇਤਿਹਾਸਿਕ ਬਿਊਰਾ ਵੀ ਦਿੱਤਾ ਨਿਲਾਮੀ ਦੇ ਵਿੱਚ 19ਵੀਂ ਸਦੀ ਦੀਆਂ ਕਈ ਬੇਸ਼ਕੀਮਤੀ ਕਲਾ ਨਾਲ ਜੁੜੀਆਂ ਵਸਤਾਂ ਤੇ ਗਹਿਣੇ ਵੀ ਸ਼ਾਮਲ ਨੇ ਤੇ ਇਸ ਵਕਤ ਦੁਨੀਆ ਭਰ ਦੇ ਵਿਚ ਕੋਰੋਨਾ ਵਾਇਰਸ ਦੇ ਕਿੰਨੇ ਅੰਕੜੇ ਆ ਚੁੱਕੇ ਨੇ, ਸੋ ਇਸ ਬਾਰੇ ਵੀ ਆਪਾਂ ਗੱਲ ਕਰ ਲਈਏ ਤੇ ਦੁਨੀਆ ਭਰ ਦੇ ਵਿਚ ਕੋਰੋਨਾ ਸੰਕਰਮਿਤ ਦਾ ਜਿਹੜਾ ਅੰਕੜਾ ਹੈ ਉਹ 4,58,00,000 ਤੋਂ ਜ਼ਿਆਦਾ ਹੋ ਗਿਆ। 3,32,37,845 ਮਰੀਜ਼ ਰਿਕਵਰ ਹੋ ਚੁੱਕੇ ਨੇ ਤੇ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ 11,93,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਅਮਰੀਕੀ ਕੰਪਨੀ ਜੌਨਸਨ ਐਂਡ ਨੇ ਕਿਹਾ ਹੈ ਕਿ ਉਹ ਬਹੁਤ ਜਲਦ ਆਪਣੀ ਕੋਵਿਡ-19 ਵੈਕਸੀਨ ਦੀ ਟੈਸਟਿੰਗ ਸ਼ੁਰੂ ਕਰਨ ਜਾ ਰਹੀ ਹੈ। ਸ਼ੁਰੂਆਤ ਵਿਚ ਇਸ ਦੇ ਡੋਜ਼ 12 ਤੋਂ 18 ਸਾਲ ਦੇ ਕਿਸ਼ੋਰ ਲੋਕਾਂ ਨੂੰ ਦਿੱਤੀ ਜਾਏਗੀ। ਔਰ ਉੱਥੇ ਬ੍ਰਿਟੇਨ ਦੀ ਵੈਕਸੀਨ ਟਾਸਕ ਫੋਰਸ ਹੈੱਡ ਨੇ ਕਿਹਾ ਹੈ ਕਿ ਦੇਸ਼ ਚ ਵੈਕਸੀਨ ਕ੍ਰਿਸਮਸ ਤੱਕ ਆ ਸਕਦੀ ਹੈ। ਇਸੇ ਦੇ ਨਾਲ ਹੀ ਜੇ ਅਸੀਂ ਗੱਲ ਕਰ ਲਈਏ ਅਮਰੀਕਾ ਦੇ ਦੱਖਣੀ ਪੂਰਬੀ ਇਲਾਕੇ ਵਿਚ ਆਏ ਤੂਫਾਨ ਜ਼ੇਟਾ ਦੇ ਕਾਰਨ ਮੌਤਾਂ ਦੀ ਜਿਹੜੀ ਗਿਣਤੀ ਆ ਉਹ 6 ਤੱਕ ਪਹੁੰਚ ਗਈ ਆ। 20 ਲੱਖ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਤੂਫਾਨ ਜ਼ੇਟਾ ਗਲਫ ਤੱਟ ਤੇ ਆਇਆ ਤੇ ਇਥੋਂ ਹੀ ਇਹ ਦੱਖਣੀ ਪੂਰਬੀ ਇਲਾਕੇ ਦੇ ਵਿਚ ਫੈਲ ਗਿਆ ਤੇ ਤੂਫਾਨ ਜ਼ੇਟਾ ਦੇ ਕਾਰਨ ਪਹਿਲੀ ਮੌਤ ਨਿਊ ਓਰਲੀਨਸ ਦੇ ਵਿਚ ਇਕ 55 ਸਾਲਾਂ ਦੇ ਵਿਅਕਤੀ ਦੀ ਹੋਈ ਜੋ ਬਿਜਲੀ ਦੀ ਤਾਰ ਦੇ ਨਾਲ ਟਕਰਾ ਗਿਆ ਤੇ ਹੋਰ ਮੌਤਾਂ ਅਲਬਾਨੀਆ ਤੇ ਜਾਰਜੀਆ ਦੇ ਵਿਚ ਹੋਈਆਂ ਜਿੱਥੇ ਤੇਜ਼ ਹਵਾਵਾਂ ਦੇ ਕਾਰਨ ਦਰਖਤ ਜੜਾਂ ਤੋਂ ਪੁੱਟੇ ਗਏ ਤੇ ਲੁਸਿਆਨਾ ਖੇਤਰ ਦੇ ਵਿਚ ਇਸ ਸਾਲ ਆਉਣ ਵਾਲਾ ਇਹ 5ਵਾਂ ਤੂਫਾਨ ਹੈ। ਸੋ ਇਸ ਸਭ ਦੇ ਚਲਦੇ ਆਪਣਾ ਖਿਆਲ ਜ਼ਰੂਰ ਰੱਖਿਆ ਜੇ। ਸੋ ਪਿਛਲੇ ਦਿਨੀ ਕੁਛ ਵੀਡੀਓਜ਼ ਵੀ ਇਦਾਂ ਦੀਆਂ ਦੇਖ ਰਹੀ ਸੀ ਕਿ ਤੇਜ਼ ਹਵਾਵਾਂ ਦੇ ਕਾਰਨ ਜਿਹੜੀ ਸਾਡੇ ਪੰਜਾਬੀ ਟਰੱਕ ਡਰਾਈਵਰ ਵੀਰ ਨੇ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਡਰਾਈਵਿੰਗ ਹੈ ਉਹ ਉਹਨਾਂ ਲਈ ਕਿੰਨੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਪੇਸ਼ ਆਉਂਦੀਆਂ ਨੇ ਡਰਾਈਵ ਕਰਨ ਦੇ ਵਿਚ। ਸੋ ਕਿਉਂਕਿ ਬਹੁਤ ਭਾਰੀ ਭਾਰੀ ਜਿਹੜੇ ਟਰਾਲੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਚੱਲਣਾ ਹੁੰਦਾ ਤੇ ਉਹ ਕਿੱਦਾਂ ਉਹਨਾਂ ਲਈ ਬੜਾ ਰਿਸਕੀ ਹੁੰਦਾ। ਸੋ ਆਪਣਾ ਖਿਆਲ ਜ਼ਰੂਰ ਰੱਖਿਓ, ਆਪਣੀ ਸੇਫਟੀ ਜ਼ਰੂਰ ਜੀ ਰੱਖਿਓ। ਸੋ ਇਸੇ ਦੇ ਨਾਲ ਹੀ ਜੇ ਅਸੀਂ ਅਗਲੀ ਖਬਰ ਦੇ ਵੱਲ ਬਿਲਕੁਲ ਜੀ ਇੱਥੇ ਵਧਾਂਗੇ, ਪਰ ਉਸ ਤੋਂ ਪਹਿਲਾਂ ਇੱਕ ਗੀਤ ਰੈਡੀ ਆ। ਸੋ ਗੀਤ ਸੁਣ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੁਸੀਂ ਕਿਤੇ ਵੀ ਨਾ ਜਾਣਾ, ਇਸੇ ਤਰ੍ਹਾਂ ਬਣੇ ਰਹਿਣਾ ਜੀ ਰੇਡੀਓ ਚੰਨ ਪਰਦੇਸੀ ਦੇ ਨਾਲ, ਕਿਉਂਕਿ ਗੱਲਾਂ ਹਜੇ ਬਾਕੀ ਨੇ।
ਕਰਦੀ ਜੇ ਮਾਣ ਤੁਸੀਂ ਟੜੀ ਵੀਜੇ ਦਾ ਨੀ, ਜੱਟ ਲਾ ਕੇ ਆਇਆ ਪੂਰੇ 40 ਲੱਖ ਨੀ, ਕਹਿ ਕੇ ਰਿਫਿਊਜ਼ ਹੀ ਟੋਟ ਮਾਰੇ ਸੋਹਣੀਏ ਨੀ, ਕੱਢ ਦੇਣੇ ਤੇਰੇ ਮੈਂ ਪੁੱਲੇ ਖੇ ਚਟਨੀ। ਆ ਦਿਨਾਂ ਵਿੱਚ ਗੇਮ ਪਾਉਣੀ ਵੱਡੀ ਬੱਲੀਏ, ਆ ਦਿਨਾਂ ਵਿੱਚ ਗੇਮ ਪਾਉਣੀ ਵੱਡੀ ਬੱਲੀਏ, ਬਹੁਤੀਆਂ ਮੈਂ ਲੰਮੀਆਂ ਤਰੀਕਾਂ ਵਾਲਾ ਨੀ, ਹੱਸ ਕੇ ਨਾ ਕਹਿ ਦੀ ਕਿਤੇ ਦੋ ਨੰਬਰੀ ਨੀ, ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਨੀ, ਹੱਸ ਕੇ ਨਾ ਕਹਿ ਦੀ ਕਿਤੇ ਦੋ ਨੰਬਰੀ ਨੀ, ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ।
ਸਾਲੇ ਕੀ ਕਰਦਾ ਕੱਲ ਨੂੰ ਬੱਚਿਆਂ ਨੂੰ ਕਮਾ ਲਈ ਏ
ਬਾਈ ਓਹੀ ਟਰੱਕ ਦੀ ਸਰਵਿਸ ਜਿੰਨੇ ਕਮਾਉਣੇ ਆ ਓਨੇ ਲਾਉਣੇ ਆ ਉਹ ਗੱਲ ਹੋਈ ਪਈ ਏ
ਉਹ ਬਾਹਲੇ ਚੱਕਰਾਂ ਚ ਪਿਆ ਫਿਰਦਾ ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ
ਬਾਈ ਜਿੰਨੇ ਗੇੜੇ ਓਨੀ ਸਰਵਿਸ ਆ ਮੈਂ ਤਾਂ ਤੰਗ ਆਇਆ ਪਿਆ ਇਹਨਾਂ ਕੰਮਾਂ ਤੋਂ
ਮੇਰੀ ਮਨ ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ ਨਾਲੇ ਰੇਟ ਵਾਜਬ ਲਾਉਂਦੇ ਨੇ ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ
ਫੇਰ ਤਾਂ ਬਾਈ ਮੈਂ ਹੁਣੀ ਜਾਣਾ ਤੇ ਕੱਲ ਦਾ ਪ੍ਰੋਗਰਾਮ ਫਿਰ ਪੱਕਾ ਹੀ ਰੱਖ
ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ ਡੀਓਟੀ ਸੇਫਟੀ ਇੰਸਪੈਕਸ਼ਨਸ ਕਰਦੇ ਹੈ ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ ਟਾਇਰ ਇੰਸਟਾਲੇਸ਼ਨ ਇਲੈਕਟ੍ਰਿਕ ਐਂਡ ਡਾਇਗਨੋਸਟ ਰੀਬਿਲਡ ਟ੍ਰਾਂਸਮਿਸ਼ਨ ਡਿਫਰੈਂਸ਼ੀਅਲ ਤੇ ਕਲਚ ਜੋਬਸ ਆਇਲ ਚੇਂਜ ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ
204-409-2000 ਜਾਂ ਫਿਰ ਕਾਲ ਕਰੋ 204-770-0460
ਰੇਡੀਓ ਚੰਨ ਪਰਦੇਸੀ ਦਾ ਨਾਮ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ
ਬੱਲਾ 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 ਭਤੀਜ ਆ ਤਾਂ ਤੈਂ ਵੀਰੇ ਕਮਾਲ ਏ ਕਰਤੀ ਹੈ ਖਾਸੇ ਪੈਸੇ ਲਾ ਤੇ ਲੱਗਦਾ ਘਰ ਤੇ
ਓਏ ਹੋਰ ਚਾਚਾ ਲੱਖਾਂ ਡਾਲਰ ਲੱਗ ਗਿਆ ਮੇਰਾ ਤਾਂ
ਹੁਣ ਤਾਂ ਤੇਰੀ ਮਿਲਬੌਨ ਚ ਚੜਾਈ ਆ ਅੱਛਾ ਪਰ ਤੂੰ ਮੈਨੂੰ ਐਂ ਦੱਸ ਇਹਦੇ ਵਿੱਚ ਹੁਣ ਕੁਰਸੀਆਂ ਟੇਬਲ ਮੇਜ ਬੈੱਡ ਬੁੱਡ ਕਿੱਥੋਂ ਲਿਆਉਣੇ ਨੇ
ਉਹ ਲਿਆਉਣੇ ਕਿੱਥੋਂ ਤਾਂ ਆ ਪਤਾ ਤਾਂ ਹੈ ਤੈਨੂੰ ਜਿੱਥੋਂ ਬੈੱਡ ਮਿਲ ਗਿਆ ਬੈੱਡ ਲੈ ਲਾਂਗੇ ਜਿੱਥੋਂ ਸੋਫਾ ਮਿਲ ਗਿਆ ਸੋਫਾ ਲੈ ਲਾਂਗੇ
ਉਹ ਜੁਰ ਫਿੱਟੇ ਮੂੰਹ ਤੇਰੇ ਤੂੰ ਤਾਂ ਸਵਾਦ ਦੀ ਗੱਲ ਤੇ ਯਾਰ ਮੈਨੂੰ ਐਂ ਦੱਸ ਪਤੰਦਰਾ ਵੀ ਬਿਨਾਂ ਗਹਿਣੇ ਤੋਂ ਜਨਾਨੀ ਸੋਹਣੀ ਲੱਗਦੀ ਹੈ
ਨਾ ਚਾਚਾ
ਫੇਰ ਬਿਨਾਂ ਵਧੀਆ ਫਰਨੀਚਰ ਤੋਂ ਕੋਠੀ ਸੋਹਣੀ ਲੱਗੂ
ਆਹ ਤਾਂ ਗੱਲ ਤੇਰੀ ਬਿਲਕੁਲ ਠੀਕ ਆ
ਇਸੇ ਕਰਕੇ ਤੂੰ ਚੱਲ ਮੇਰੇ ਨਾਲ D9 ਡਿਜ਼ਾਈਨ ਫਰਨੀਚਰ ਵਾਲਿਆਂ ਦੇ ਗੱਲ ਬਣਾ ਦੇਣਗੇ ਗੱਲ
ਆਸਟ੍ਰੇਲੀਆ ਦੇ ਮੈਲਬਰਨ ਵਾਸੀਆਂ ਲਈ ਖੁਸ਼ਖਬਰੀ D9 ਡਿਜ਼ਾਈਨ ਫਰਨੀਚਰ ਸ਼ੋਰੂਮ ਨੰਬਰ 3 ਨੰਬਰ 5 ਕਨੈਕਟ ਡਰਾਈਵ ਟਰਗਨੀਨਾ ਤੇ ਬਿਲਕੁਲ ਡੋਰਟੀ ਰੋਡ ਤੇ ਪਾਲਮਸ ਰੋਡ ਤੇ ਕਾਰਨਰ ਤੇ ਹੈ ਜਦੋਂ ਪਾਲਮਸ ਰੋਡ ਤੋਂ ਜਾਂਦੇ ਹੈ ਡੋਰਟੀ ਰੋਡ ਕ੍ਰਾਸ ਕਰਨ ਤੋਂ ਪਹਿਲਾਂ ਹੀ ਲੈਫਟ ਹੈਂਡ ਸਾਈਡ ਤੇ ਟੁਵਾਰਡਸ ਰੋਬਿਨਸਨ ਰੋਡ ਹੈ ਜੀ ਤੁਹਾਡਾ ਆਪਣਾ D9 ਡਿਜ਼ਾਈਨ ਫਰਨੀਚਰ ਆਪਣੇ ਘਰ ਵਿੱਚ ਸਟਾਈਲਿਸ਼ ਫਰਨੀਚਰ ਨਾਲ ਨਵੀਂ ਜਾਨ ਪਾਉਣ ਲਈ ਇੱਕ ਵਾਰ ਇੱਥੇ ਜ਼ਰੂਰ ਆਓ ਵਧੇਰੇ ਜਾਣਕਾਰੀ ਲਈ ਕਾਲ 03-93-94-18-23 03-93-94-1823 D9 ਡਿਜ਼ਾਈਨ ਫਰਨੀਚਰ
ਪੰਜਾਬ ਤੋਂ ਕਿ ਆਮ ਆਦਮੀ ਪਾਰਟੀ ਨੇ ਰਾਸ਼ਟਰਪਤੀ ਨੂੰ ਮਿਲਣ ਵਾਲੇ ਕੈਪਟਨ ਦੇ ਸੱਦੇ ਨੂੰ ਰੱਦ ਕਰ ਦਿੱਤਾ ਆਪ ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਸ਼ਟਰਪਤੀ ਨੂੰ ਖੇਤੀ ਕਾਨੂੰਨਾਂ ਸਬੰਧੀ ਮਿਲਣ ਦੇ ਫੈਸਲੇ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ ਉਨ੍ਹਾਂ ਕਿਹਾ ਕਿ ਆਪ ਰਾਸ਼ਟਰਪਤੀ ਨੂੰ ਮਿਲਣ ਵਾਲੇ ਡਰਾਮੇ ਦਾ ਹਿੱਸਾ ਨਹੀਂ ਬਣੇਗੀ ਤੇ ਉਨ੍ਹਾਂ ਨੇ ਕਿਹਾ ਕਿ ਕੈਪਟਨ ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਕੈਪਟਨ ਆਪਣੀਆਂ ਕਮਜ਼ੋਰੀਆਂ ਕਾਰਨ ਮੋਦੀ ਦੀ ਕਠਪੁਤਲੇ ਬਣੇ ਹੋਏ ਨੇ ਤੇ ਪੰਜਾਬ ਦੇ ਫਰਜ਼ੀ ਬਿੱਲਾਂ ਦੇ ਰਾਹੀਂ ਕਿਸਾਨੀ ਹਿੱਤ ਨਹੀਂ ਬਚ ਸਕਦੇ MSP ਤੇ ਯਕੀਨੀ ਖਰੀਦ ਨੂੰ ਕਾਨੂੰਨ ਥੱਲੇ ਲਿਆਉਣਾ ਜ਼ਰੂਰੀ ਹੈ ਹੁਣ ਵਿਰੋਧੀ ਧਿਰਾਂ ਦੇ ਲਈ ਹਾਲਾਤ ਇੱਕ ਪਾਸੇ ਖੂਹ ਤੇ ਦੂਜੇ ਪਾਸੇ ਖਾਈ ਵਾਲੇ ਨੇ ਜੇਕਰ ਹੁਣ ਐਸੀ ਹਾਲਤ ਵਿੱਚ ਵਿਰੋਧੀ ਧਿਰਾਂ ਕੈਪਟਨ ਦੇ ਨਾਲ ਨਹੀਂ ਤੁਰਦੀਆਂ ਤਾਂ ਕਿਸਾਨ ਉਨ੍ਹਾਂ ਦੇ ਖਿਲਾਫ ਹੋ ਸਕਦੇ ਨੇ ਤੇ ਦੂਜੇ ਪਾਸੇ ਜੇ ਨਾਲ ਜਾਂਦੀਆਂ ਨੇ ਤਾਂ ਉਨ੍ਹਾਂ ਦੇ ਵਿਰੋਧ ਦੇ ਉੱਪਰ ਵੀ ਸਵਾਲ ਉੱਠਣਗੇ ਔਰ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਜੀ ਪੰਜਾਬ ਚ ਬਿਲਕੁਲ ਜੀ ਪੂਰੇ ਦੇਸ਼ ਪੰਜਾਬ ਹੀ ਨਹੀਂ ਬਲਕਿ ਪੂਰਾ ਦੇਸ਼ ਖੇਤੀ ਸੂਬੇ ਕੇਂਦਰ ਦੇ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਔਰ ਇਸ ਕਰਕੇ ਪੰਜਾਬ ਚ ਟ੍ਰੇਨਾਂ ਦੀ ਆਵਾਜਾਈ ਤੇ ਫੁੱਲ ਬ੍ਰੇਕ ਲੱਗੀ ਹੋਈ ਹੈ ਕਈ ਮੰਤਰੀਆਂ ਦੇ ਵੀ ਬਿਆਨ ਆ ਚੁੱਕੇ ਨੇ ਕਿ ਸੂਬੇ ਦੇ ਵਿੱਚ ਕਦੇ ਵੀ ਕੋਲੇ ਦੀ ਕਮੀ ਕਰਕੇ ਬਲੈਕ ਆਊਟ ਹੋ ਸਕਦਾ ਤੇ ਇਹਦੇ ਨਾਲ ਇਹ ਵੀ ਦੱਸ ਦਈਏ ਕਿ ਕੱਚੇ ਮਾਲ ਦੀ ਕਮੀ ਕਰਕੇ ਉਦਯੋਗ ਤੇ ਵੀ ਖਾਸਾ ਅਸਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਪਹਿਲਾਂ ਹੀ ਇੰਡਸਟਰੀ ਲਾਕਡਾਊਨ ਕਰਕੇ ਭਾਰੀ ਨੁਕਸਾਨ ਦਾ ਸਾਹਮਣਾ ਕਰ ਚੁੱਕੀ ਹੈ ਤੇ ਪੰਜਾਬ ਚ ਕੇਂਦਰ ਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਅੰਦੋਲਨ ਕਾਰਨ ਉਦਯੋਗ ਵੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਿਹਾ ਦੱਸ ਦੇ ਕਿ ਕਿਸਾਨ ਯਾਤਰੀ ਰੇਲ ਗੱਡੀਆਂ ਦਾ ਰਾਹ ਖਾਲੀ ਨਾ ਕਰਨ ਤੇ ਅੜੇ ਹੋਏ ਨੇ ਤੇ ਕੱਚੇ ਮਾਲ ਦੀ ਉਪਲਬਧਤਾ ਤੇ ਘਾਟ ਦੇ ਕਾਰਨ ਜਿੱਥੇ ਸਟੀਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਉੱਥੇ ਉਤਪਾਦਨ ਵੀ ਪ੍ਰਭਾਵਿਤ ਹੋ ਰਿਹਾ ਲੁਧਿਆਣਾ ਦੇ 70% ਬਾਜ਼ਾਰ ਸਟੀਲ ਉਤਪਾਦਾਂ ਦੇ ਨਾਲ ਸੰਬੰਧਿਤ ਨੇ ਔਰ ਇੱਥੇ ਰੋਜ਼ਾਨਾ ਦੀ ਖਪਤ ਮੁਤਾਬਕ ਸਮੱਗਰੀ ਨਾ ਮਿਲਣ ਕਾਰਨ ਉਦਮੀਆਂ ਨੇ ਸਟੀਲ ਦੇ ਕੱਚੇ ਮਾਲ ਨੂੰ ਉਪਲਬਧ ਕਰਾਉਣ ਲਈ ਕੇਂਦਰ ਸਰਕਾਰ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ ਤੇ ਕੀਮਤਾਂ ਤੈਅ ਕਰਨ ਦੇ ਲਈ ਇੱਕ ਕਮੇਟੀ ਵੀ ਕਾਇਮ ਕੀਤੀ ਹੈ। ਦੱਸ ਦੇ ਕਿ ਲੁਧਿਆਣਾ ਵਿਚ ਕੁਲ 50 ਸਟੀਲ ਨਿਰਮਾਤਾ ਕੰਪਨੀਆਂ ਨੇ ਤੇ ਉਨ੍ਹਾਂ ਦੇ ਵਿਚ ਰੋਜ਼ਾਨਾ ਕੁਲ 70,000 ਟਨ ਸਟੀਲ ਉਤਪਾਦ ਤਿਆਰ ਕੀਤੇ ਜਾਂਦੇ ਨੇ ਤੇ ਇਸ ਦੇ ਜ਼ਰੀਏ ਸਾਈਕਲ ਤੋਂ ਦੂਸਰੇ ਸਾਰੇ ਉਦਯੋਗਾਂ ਦੀ ਖਪਤ ਸੰਪੂਰਨ ਹੈ। ਇਸ ਲਈ ਉਦਯੋਗ ਨੂੰ ਰੋਜ਼ਾਨਾ 8,000 ਟਨ ਸਕਰੈਪ ਦੀ ਜ਼ਰੂਰਤ ਹੁੰਦੀ ਹੈ ਤੇ ਇਸ ਸਕਰੈਪ ਦੀ ਵਰਤੋਂ ਇੰਜੀਨੀਅਰਿੰਗ, ਸਾਈਕਲ, ਫਾਊਂਡਰੀ, ਟਰੈਕਟਰ ਪਾਰਟਸ, ਆਟੋ ਪਾਰਟਸ, ਬਾਗਬਾਨੀ ਦੇ ਸੰਦ ਦੇ ਸਮੇਤ ਬਹੁਤ ਸਾਰੇ ਮਹੱਤਵਪੂਰਨ ਉਤਪਾਦਾਂ ਦੇ ਵਿਚ ਕੀਤਾ ਜਾਂਦਾ ਤੇ ਉਦਯੋਗ ਪੰਜਾਬ ਦੇ ਕੁਲ ਉਤਪਾਦਨ ਦਾ 70% ਹੈ। ਆਉਣ ਵਾਲੇ ਦਿਨਾਂ ਦੇ ਵਿਚ ਜੇ ਅਸੀਂ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਇਨ੍ਹਾਂ ਸੈਕਟਰਾਂ ਦੇ ਵਿਚ ਬ੍ਰੇਕਾਂ ਦਾ ਪੰਜਾਬ ਦੀ ਆਰਥਿਕਤਾ ਦੇ ਉੱਤੇ ਬੁਰਾ ਪ੍ਰਭਾਵ ਪੈਣ ਦੇ ਆਸਾਰ ਨੇ। ਚੰਡੀਗੜ੍ਹ ਦੀ ਕਰੀਏ। ਹਾਂਜੀ, ਪਬਲਿਕ ਅਫੇਅਰਜ਼ ਸੈਂਟਰ ਦੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਪਬਲਿਕ ਅਫੇਅਰਜ਼ ਇੰਡੈਕਸ ਦੇ ਅਨੁਸਾਰ ਚੰਡੀਗੜ੍ਹ ਦੇਸ਼ ਦਾ ਸਰਵੋਤਮ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਔਰ ਇਸ ਤੋਂ ਬਾਅਦ ਪੁਡੂਚੇਰੀ, ਲਕਸ਼ਦੀਪ ਔਰ ਦਾਦਰਾ ਤੇ ਨਗਰ ਹਵੇਲੀ ਨੇ ਔਰ ਜ਼ਿਕਰਯੋਗ ਹੈ ਕਿ ਚੰਡੀਗੜ੍ਹ 1.05 PAI ਦੇ ਨਾਲ ਪਹਿਲੇ ਸਥਾਨ ਤੇ ਆ। ਪਬਲਿਕ ਅਫੇਅਰਸ ਇੰਡੈਕਸ ਦੇ ਅਨੁਸਾਰ ਕੇਰਲਾ ਦੇਸ਼ ਦਾ ਸਭ ਤੋਂ ਵੱਧ ਸ਼ਾਸਨ ਵਾਲਾ ਸੂਬਾ 2020 ਔਰ ਜਦੋਂ ਕਿ ਉੱਤਰ ਪ੍ਰਦੇਸ਼ ਵੱਡੇ ਰਾਜਾਂ ਦੀ ਸੂਚੀ ਵਿਚ ਸਭ ਤੋਂ ਹੇਠਾਂ। ਬੰਗਲੁਰੂ ਆਧਾਰਿਤ ਗੈਰ ਮੁਨਾਫਾ ਸੰਗਠਨ ਨੇ ਸ਼ੁੱਕਰਵਾਰ ਨੂੰ ਸਾਲਾਨਾ ਰਿਪੋਰਟ ਜਾਰੀ ਕੀਤੀ ਔਰ ਇਸ ਸੰਸਥਾ ਦੇ ਪ੍ਰਧਾਨ ਕੇ ਕਸਤੂਰੀ ਰੰਗਨ ਨੇ ਜੋ ਭਾਰਤੀ ਪੁਲਾੜ ਖੋਜ ਸੰਗਠਨ ਦੇ ਸਾਬਕਾ ਮੁਖੀ ਨੇ ਤੇ BAC ਨੇ ਕਿਹਾ ਕਿ ਰਾਜਾਂ ਦੀ ਦਰਜਾਬੰਦੀ ਸਥਿਰ ਵਿਕਾਸ ਦੇ ਲਿਹਾਜ਼ ਨਾਲ ਏਕੀਕ੍ਰਿਤ ਸੂਚਕਾਂਕ ਦੇ ਉੱਤੇ ਆਧਾਰਿਤ ਹੈ। ਛੋਟੇ ਰਾਜਾਂ ਦੇ ਵਰਗ ਵਿਚ ਗੋਆ ਜੋ ਹੈ ਉਹ 1.745 PAI ਦੇ ਨਾਲ ਰੈਂਕਿੰਗ ਦੇ ਵਿਚ ਸਭ ਤੋਂ ਉਪਰ ਹੈ ਔਰ ਇਸ ਤੋਂ ਬਾਅਦ ਮੇਘਾਲਿਆ ਤੇ ਹਿਮਾਚਲ ਪ੍ਰਦੇਸ਼ ਔਰ ਇਸੇ ਹੀ ਸ਼੍ਰੇਣੀ ਦੇ ਵਿਚ ਸਭ ਤੋਂ ਮਾੜੇ ਪ੍ਰਦਰਸ਼ਨ ਕਰਨ ਵਾਲੇ ਮਨੀਪੁਰ ਤੇ ਦਿੱਲੀ ਤੇ ਉੱਤਰਾਖੰਡ ਨਜ਼ਰ ਆਏ ਨੇ। ਇਕ ਹੋਰ ਬੜੀ ਅਜੀਬੋ ਗਰੀਬ ਖਬਰ ਆ ਰਹੀ ਹੈ ਜੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਇਕ ਵਕੀਲ ਆਪਣੀ ਡਿਊਟੀ ਦੇ ਪ੍ਰਤੀ ਇੰਨਾ ਸਮਰਪਿਤ ਕਿ ਉਸਨੇ ਆਪਣੀ ਡੋਲੀ ਤੱਕ ਲੇਟ ਕਰਵਾ ਲਈ। ਵਕੀਲ ਨੇ ਆਪਣੀ ਕਲਾਇੰਟ ਨੂੰ ਜ਼ਮਾਨਤ ਦਿਵਾਉਣ ਦੇ ਲਈ ਵਿਆਹ ਤੋਂ ਬਾਅਦ ਆਪਣੀ ਡੋਲੀ ਦੀ ਰਸਮ ਲੇਟ ਕਰ ਦਿੱਤੀ। ਕੋਰਟ ਨੇ ਡਿਊਟੀ ਪ੍ਰਤੀ ਵਕੀਲ ਦੇ ਸਮਰਪਣ ਦੀ ਸ਼ਲਾਘਾ ਕੀਤੀ, ਉਨ੍ਹਾਂ ਦੇ ਕਲਾਇੰਟ ਨੂੰ ਜ਼ਮਾਨਤ ਦੇ ਦਿੱਤੀ। ਬਾਰ ਐਂਡ ਬੈਂਚ ਵੈਬਸਾਈਟ ਦੀ ਰਿਪੋਰਟ ਦੇ ਅਨੁਸਾਰ 28 ਅਕਤੂਬਰ ਨੂੰ ਚੰਡੀਗੜ੍ਹ ਚ ਸਥਿਤ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਿੰਗਲ ਜੱਜ ਬੈਂਚ ਨੇ ਵਕੀਲ ਦੇ ਕਲਾਇੰਟ ਨੂੰ ਜ਼ਮਾਨਤ ਦਿੱਤੀ ਔਰ ਦੱਸ ਦੇ ਕਿ ਪਟੀਸ਼ਨ ਕਰਤਾ ਦੇ ਵਕੀਲ ਲੁਪਿਲ ਗੁਪਤਾ ਨੇ ਕੋਰਟ ਚ ਸੁਣਵਾਈ ਦੌਰਾਨ ਦੱਸਿਆ ਕਿ 27 ਅਕਤੂਬਰ ਨੂੰ ਉਨ੍ਹਾਂ ਦਾ ਵਿਆਹ ਹੋਇਆ ਤੇ 28 ਅਕਤੂਬਰ ਨੂੰ ਸਵੇਰੇ ਹੋਣ ਵਾਲੀ ਡੋਲੀ ਦੀ ਰਸਮ ਨੂੰ ਸੁਣਵਾਈ ਦੇ ਕਾਰਨ ਟਾਲ ਲਿਆ ਗਿਆ ਔਰ ਕੋਰਟ ਨੇ ਆਪਣੇ ਹੁਕਮਾਂ ਚ ਕਿਹਾ ਕਿ ਕੱਲ ਰਾਤ ਇਨ੍ਹਾਂ ਦਾ ਵਿਆਹ ਹੋਇਆ ਤੇ ਡੋਲੀ ਦੀ ਰਸਮ ਰੋਕੀ ਗਈ ਕਿਉਂਕਿ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋ ਰਹੀ ਸੁਣਵਾਈ ਦੇ ਲਈ ਆਪਣੇ ਕਲਾਇੰਟ ਦੇ ਪ੍ਰਤੀ ਫਰਜ਼ ਅਦਾ ਕਰਨ ਦੇ ਲਈ ਆਪਣੀ ਵਾਰੀ ਦੇ ਇੰਤਜ਼ਾਰ ਚ ਬੈਠਣਾ ਪੈ ਰਿਹਾ ਹੈ ਤੇ ਕੋਰਟ ਇਨ੍ਹਾਂ ਦੇ ਲਈ ਸੁਖਦ ਵਿਵਹਾਰਕ ਜੀਵਨ ਦੀ ਕਾਮਨਾ ਕਰਦਾ ਹੈ। ਨਿਕਲ ਜੀ, ਦੁਨੀਆ ਤੇ ਕੁਝ ਐਸੇ ਲੋਕ ਵੀ ਹੁੰਦੇ ਨੇ ਜੋ ਆਪਣੇ ਕੰਮ ਨੂੰ ਪਹਿਲ ਦਿੰਦੇ ਨੇ। ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਹੁਣੇ ਹੀ, ਪਰ ਉਸ ਤੋਂ ਪਹਿਲਾਂ ਇੱਕ ਹੋਰ ਪਿਆਰਾ ਜਿਹਾ ਗੀਤ ਸੁਣ ਲਿੱਤਾ ਜਾਏ। ਕੀ ਖਿਆਲ ਹੈ ਜੀ, ਕਿਹੜੀ ਆਵਾਜ਼ ਚ ਸੁਣਨਾ ਪਸੰਦ ਕਰੋਗੇ? ਮੇਰੇ ਕੋਲ ਇੱਥੇ ਬਹੁਤ ਸਾਰੇ ਗੀਤ ਨੇ ਪਰ ਦਿਲ ਕਰ ਰਿਹਾ ਹੈ ਕਿ ਕਿਉਂ ਨਾ ਗੁਰਨਾਮ ਭੁੱਲਰ ਦੀ ਆਵਾਜ਼ ਸੁਣੀ ਜਾਏ।
ਚੰਨ ਤਾਰੇ ਉਹ ਖਾਬਾਂ ਵਾਲਾ ਦੇਸ ਵੇ, ਮੈਂ ਪਾਗਾਂ ਵਾਲੀ ਹੋ ਗਈ ਜੋ ਤੇਰੇ ਨਾਲ ਜੁੜ ਗਏ ਲੈ। ਮੈਂ ਨੀ ਮੰਗਦੀ ਚੰਨ ਤਾਰੇ ਉਹ ਖਾਬਾਂ ਵਾਲਾ ਦੇਸ ਵੇ, ਮੈਂ ਪਾਗਾਂ ਵਾਲੀ ਹੋ ਗਈ ਜੋ ਤੇਰੇ ਨਾਲ ਜੁੜ ਗਏ ਲੇਖ। ਮੈਨੂੰ ਲੋੜ ਨੀ ਦੁਨੀਆਦਾਰੀ ਦੀ, मैनू लोड़ नी दुनियादारी दी मैं ता चुनिया तू मैनू होर नहीं कुछ चाहिदा मेरी ता दुनिया तू मैनू होर नहीं कुछ चाहिदा मेरी ता दुनिया तू जग दे सूरज फिके लग दे तेरे तू बिना मैनू भी ता फब दे नहीं रंग तेरे तू बिना जग दे सूरज फिके लग दे तेरे तू बिना तैनू भी ता फब दे नहीं रंग मेरे तू बिना लख दुनिया बोल करोड़ा वे लख दुनिया बोल करोड़ा वे पर मैं ता सुनिया तू मैनू होर नहीं कुछ चाहिदा मेरी ता दुनिया तू मैनू होर नहीं कुछ चाहिदा मेरी ता दुनिया तू निशान जो तेरे तू भी सिर मथे ते कर ले फरमान जो मेरे गूढ़े हो गए दिल ते मेरे निशान जो तेरे तू भी सिर मथे ते कर ले फरमान जो मेरे सब उतड़ गए कच्चे धागे सब उतड़ गए कच्चे तागे पक्का रिश्ता उणिया तू मैनू होर नहीं कुछ चाहिदा मेरी ता दुनिया तू
हां जी मैं देख रही सी ये थे प्रोग्राम चे गीत दे नाल नाल साडे कोल मैसेजेस भी पहुंच रहे ने हां जी गीतां दी फरमाइश भी आ रही है पर बिल्कुल एक गीत है तुसी हुणे फरमाइश गीत सुनिया सी हरजीत जी दी पसंद है सो उन्होंने भी गुरु राम भुल्लर दी आवाज च गीत सुनना चाहिया सी सो बहुत शुक्रिया हरजीत जी प्रोग्राम दे नाल जुड़न दे लई और अज एक अजब गजब जी गल तुहाडे नाल शेयर करा एक उत्तर प्रदेश दा एक बड़ा अजीब जा मामला सामने आया उत्तर प्रदेश दे मेरठ तो जिथे लंडन रिटर्न डॉक्टर दे नाल अलादीन दा चिराग दे नाम ते दो तांत्रिका ने 2.5 करोड़ रुपए की लुट की है डॉक्टर दा ए दोष है कि तांत्रिका ने 2 साल दे विच उस तो तकरीबन 2.5 करोड़ ठग ले पुलिस ने पीड़ित की तहसील तो बाद दोवां मुलजमां नूं गिरफ्तार कर लिया है ते मुलजम दे कोलों अखौते जादुई दीवा भी बरामद किया होया दरअसल ये मामला मेरठ दे ब्रह्मापुरी थाने दा है जिथे कि खैर नगर अहमद रोड दे वसनीक डॉक्टर लायक अहमद ने तांत्रिक इकरामुद्दीन अनीस एक औरत दे खिलाफ रिपोर्ट दर्ज करवाई ते डॉक्टर दा दोष सी के तिन्ना ने उसदे परिवार ते तंत्र मंत्र दी वरतों कीती ते करोड़ा दी ठगी मारी ए उन्हें कि तांत्रिका ने डॉक्टर नूं एक दीवा भी दिता जिसनूं अल्लाह दीन दा चिराग कहा गया सी ए इल्जाम लगाया गया कि हुण तक डॉक्टर तों किश्तां दे विच 2.5 करोड़ दी ठगी कीती जा चुकी है ते डॉक्टर दा कहना ए वी है कि औरत दे घर इस्लामुद्दीन नां दे इक तांत्रिक दे नाल उसदी मुलाकात हुई जिसने अपने आप नूं महान तांत्रिक होण दा दावा कीता सी ते अरबपति बनाउण दी विधि विखाउणी भी शुरू कीती सी इह कहा गया सीगा कि औरत दे घर दोवें लोक अक्सर दीवे चों जिन कढ़दे सीगे पर बाद दे विच उहनां नूं पता लग गया कि जिन कोई होर नहीं सी ਉਹ ਕੁਛ ਹੋਰ ਹੀ ਨਜ਼ਰ ਜਿਹੜਾ ਉਹ ਆਇਆ ਸੋ ਏਦਾਂ ਦੀ ਵੀ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਮਾਜ ਵਿਚ ਸਾਹਮਣੇ ਆਈਆਂ ਨੇ ਗਿਰੋਹ ਦੀ ਜਿਹੜੀ ਔਰਤ ਹੈ ਉਹ ਅਜੇ ਵੀ ਫਰਾਰ ਹੈ ਪਰ ਬਿਲਕੁਲ ਸੋ ਇਸ ਤਰ੍ਹਾਂ ਦੀ ਜਿਹੜੀ ਚੋਰੀ ਠੱਗੀ ਆ ਨਾ ਇਹਦੇ ਤੋਂ ਬਚ ਕੇ ਰਹਿਣਾ ਚਾਹੀਦਾ ਕਿਸੇ ਵੀ ਗੱਲ ਤੇ ਕਹਿੰਦੇ ਕਿ ਜਦੋਂ ਵੀ ਕੋਈ ਵੀ ਗੱਲ ਹੋਵੇ ਤਾਂ ਉਸਦੀ ਪਹਿਲਾਂ ਪੂਰੀ ਤਰ੍ਹਾਂ ਦੇ ਨਾਲ ਜਾਂਚ ਪੜਤਾਲ ਜਿਹੜੀ ਹੈ ਉਹ ਕਰ ਲੈਣੀ ਬੇਹੱਦ ਜ਼ਰੂਰੀ ਹੈ। ਉਸਦੇ ਸਹੀ ਔਰ ਗਲਤ ਪਰਿਣਾਮਾਂ ਬਾਰੇ ਆਪਣੇ ਤੋਂ ਵੱਡਿਆਂ ਜਾਂ ਮਤਲਬ ਸਿਆਣਿਆਂ ਦੇ ਨਾਲ ਵੀ ਜਿਹੜੀ ਸਲਾਹ ਮਸ਼ਵਰਾ ਹੈ ਉਹ ਜ਼ਰੂਰ ਕਰ ਲੈਣਾ ਚਾਹੀਦਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਨੁਕਸਾਨ ਹੈ ਉਹ ਨਾ ਝੱਲ ਨਾ ਪਵੇ। ਪੰਜ ਮਿੰਟ ਸਾਡੇ ਕੋਲ ਹੋਰ ਰਹਿ ਗਏ ਨੇ ਜੀ ਇਸ ਪ੍ਰੋਗਰਾਮ ਦੇ ਤੇ ਪ੍ਰੋਗਰਾਮ ਚ ਵੱਖ ਵੱਖ ਜਿਹੜੀ ਜਾਣਕਾਰੀਆਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹਰ ਸ਼ਨੀਵਾਰ ਸ਼ਾਮ 6:30 ਭਾਰਤੀ ਸਮੇਂ ਮੁਤਾਬਕ ਸ਼ਿਕਾਗੋ ਸਮੇਂ ਜੀ ਸਵੇਰ ਦੇ 8 ਹੁੰਦੇ ਨੇ ਤੇ ਪੂਰੇ 1 ਘੰਟੇ ਦਾ ਲਾਈਵ ਪ੍ਰੋਗਰਾਮ ਹੁੰਦਾ। ਤੁਸੀਂ ਇਸ ਪ੍ਰੋਗਰਾਮ ਦੇ ਸਬੰਧੀ ਆਪਣੀ ਰਾਏ ਸੁਝਾਅ ਸਾਨੂੰ ਭੇਜ ਸਕਦੇ ਹੋ ਕਿ ਇਸ ਪ੍ਰੋਗਰਾਮ ਚ ਹੋਰ ਕੀ ਕੁਝ ਲਿਆਂਦਾ ਜਾ ਸਕਦਾ, ਤੁਹਾਨੂੰ ਕੀ ਲੱਗਦਾ, ਤੁਸੀਂ ਕੀ ਸੁਣਨਾ ਪਸੰਦ ਕਰੋਗੇ, ਕੋਈ ਤੁਹਾਡੀ ਰਾਏ ਜਿਹੜੀ ਅਗਰ ਇਸ ਪ੍ਰੋਗਰਾਮ ਦੇ ਨਾਲ ਜੁੜ ਜਾਏ ਤਾਂ ਮੈਨੂੰ ਲੱਗਦਾ ਕਿ ਉਹ ਅਸੀਂ ਇਸ ਨੂੰ ਹੋਰ ਵੀ ਬਿਹਤਰ ਹੋਰ ਵੀ ਵਧੀਆ ਬਣਾ ਸਕਦੇ ਹਾਂ, ਕਿਉਂਕਿ ਰੇਡੀਓ ਚੰਨ ਪਰਦੇਸੀ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਹ ਜਿਹੜੇ ਪ੍ਰੋਗਰਾਮ ਨੇ ਇਹਨਾਂ ਨੂੰ ਹੋਰ ਵੀ ਸੋਹਣਾ ਬਣਾਇਆ ਜਾਵੇ ਤੇ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਮਿਹਨਤ ਕਰਕੇ ਤੁਹਾਡੇ ਤੱਕ ਅਜਿਹੀਆਂ ਜਾਣਕਾਰੀਆਂ ਪੁੱਜਦਾ ਕਰਦੇ ਰਹੀਏ ਜੋ ਵਾਕਈ ਕਿਤੇ ਨਾ ਕਿਤੇ ਲਾਹੇਵੰਦ ਨੇ ਔਰ ਤੁਹਾਡਾ ਦਿਨ ਵੀ ਜਿਹੜਾ ਉਹ ਵਧੀਆ ਬਣਦਾ ਰਹੇ ਵਧੀਆ ਵਧੀਆ ਨਵੀਆਂ ਨਵੀਆਂ ਜਾਣਕਾਰੀਆਂ ਦੇ ਨਾਲ। ਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ info@channparadesi.com ਤੇ ਤੁਸੀਂ ਈਮੇਲ ਵੀ ਕਰ ਸਕਦੇ ਹੋ, ਪ੍ਰੋਗਰਾਮ ਨੂੰ ਸਪੋਰਟ ਵੀ ਤੁਸੀਂ ਕਰ ਸਕਦੇ ਹੋ। ਤੇ ਅੱਜ ਦੀ ਜਿਹੜੀ ਗੱਲਬਾਤ ਮੈਡਮ ਪ੍ਰਭਜੋਤ ਕੌਰ ਢਿੱਲੋਂ ਹੋਣਾ ਦੇ ਨਾਲ ਕੀਤੀ ਹੋਈ ਉਹ ਤੁਹਾਨੂੰ ਕਿੱਦਾਂ ਦੀ ਲੱਗੀ ਉਹ ਵੀ ਤੁਸੀਂ ਦੱਸਣਾ ਨਾ ਭੁੱਲਣਾ ਤੇ ਨਾਲ ਹੀ ਪ੍ਰੋਗਰਾਮ ਰੰਗਲੇ ਬੋਲ ਦੇ ਬਾਰੇ ਵੀ ਦੱਸਦਿਆਂ ਜੀ। ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10:30 ਇੰਡੀਅਨ ਟਾਈਮ ਔਰ ਸ਼ਿਕਾਗੋ ਟਾਈਮ ਦੁਪਹਿਰ 12 ਅਸੀਂ ਲੈ ਕੇ ਉਹ ਵੀ ਹਾਜ਼ਰ ਹੁੰਦੇ ਹਾਂ ਜੀ। ਸੋ ਪੂਰਾ ਹਫ਼ਤਾ ਜਿਹੜਾ ਉਹ ਤੁਹਾਡੇ ਨਾਲ ਰਹੀਦਾ ਹੈ ਤੇ ਆਸ ਕਰਦੀ ਹਾਂ ਕਿ ਤੁਹਾਨੂੰ ਜਿਹੜੇ ਇਹ ਪ੍ਰੋਗਰਾਮ ਨੇ ਉਹ ਚੰਗੇ ਲੱਗਦੇ ਹੋਣਗੇ ਤੇ ਜੇਕਰ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹ ਤੁਸੀਂ ਸਾਨੂੰ ਦੱਸਣਾ ਬਿਲਕੁਲ ਨਾ ਭੁੱਲਣਾ। ਵਿਸ਼ੇ ਵੀ ਤੁਸੀਂ ਸੁਜੈਸਟ ਕਰ ਸਕਦੇ ਹੋ ਤੇ ਮਿਲਦੇ ਹਾਂ ਜੀ ਫਿਰ ਆਪਾਂ ਸੋਮਵਾਰ ਨੂੰ। ਤਦ ਤੱਕ ਲਈ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਖੁਸ਼ ਰਹਿਣਾ, ਹੱਸਦੇ ਰਹਿਣਾ, ਮੁਸਕੁਰਾਉਂਦੇ ਰਹਿਣਾ ਔਰ ਜੁੜੇ ਰਹਿਣਾ ਜੀ ਰੇਡੀਓ ਚੰਨ ਪਰਦੇਸੀ ਦੇ ਨਾਲ।